ਨਾਲ ਗੁਰੂ ਮਹਾਰਾਜ ਦੀ ਮੰਦਰ ਵਿੱਚ ਹਾਜ਼ਰ ਹੋ ਸਾਰੇ ਹੀ ਸ਼ਬਦ ਵਿੱਚ ਬੋਲ ਕੇ ਆਪਣੇ ਰਚਨਾ ਨੂੰ ਪਵਿੱਤਰ ਔਰ ਸਫਲਾ ਕਰਨ ਲਈ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ।
Thank you.
अंधज देश में जाओ, हम अज्ञान अलक मत छोरी, तुम आप न मृद रखावे, तुरी शरण तुम्हारी आशा, मेरे सजन सुहेले, राखो राखन हार दयाला, नानक घर के गोले, राखो राखन हार दयाला, नानक घर के गोले। ਅੰਤਰਮੁਖ ਕਰੋ, ਰਸਨਾ ਦੁਆਰਾ ਸ਼ਬਦ ਵਿੱਚ ਬੋਲਿਆ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਦਿਓ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਆਗਿਆ ਨਾ ਦਿਓ, ਬੁੱਧ ਨਾਲ ਵਿਚਾਰ ਕਰੀ ਜਾਓ। ਇਉਂ ਮਨ ਪੂਰਾ ਸ਼ਬਦ ਵਿੱਚ ਅਤੇ ਵਿਚਾਰ ਵਿੱਚ ਟਿਕੇਗਾ, ਇਹੋ ਜੀ ਟਿਕਾ ਦਾ ਇੱਕ ਇੱਕ ਕਰੋੜ ਕਰੋੜ ਅਸ਼ਮੇਰ ਜਗ ਦਾ ਫਲ ਰੱਖਦਾ ਹੈ। ਔਰ ਇਉਂ ਮਨ ਦੇ ਟਿਕਾ ਵਿੱਚ ਮਨ ਦੀ ਠੰਡ, ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ, ਸਭ ਤੋਂ ਵੱਡਾ ਸੁੱਖ ਤਤਸ਼ਿਨੀ ਪ੍ਰਾਪਤ ਹੁੰਦਾ ਹੈ। ਅਤੇ ਇਉਂ ਆਪਣੇ ਮਨ ਨੂੰ ਇਕਾਗਰ ਕਰਕੇ ਰਿਜਸ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦਾ ਪੂਰਾ ਪੂਰਾ ਲਾਭ
ਜਸ ਕਰੋ। ਵਾਹਿਗੁਰੂ ਦਾ ਪਿਆਰ
Thank you.
उस्तत करो संत नीत सावधान एकाग्र की। कल गुरु बाबा जी ने सानू काजी और नवाब राही ये शिक्षा दिखी, हरी जस मन की एकाग्रता द्वारा कीता होया ही पूरा लाभ दिंदा। आओ सतगुरु नानक देव महाराज जी ने सत्तां दीपां नौं खंडां दे विच गुरसिक्खी भगती मार्ग चलाया, इतने जीवां दा उद्धार कीता जिन्हां दी गिनती हुंदी बहुत ही महान है। आसमान दे विच सितारें दी गिनती कीती जा सकती है, लेकिन जितने अधम जीव गुरु बाबे ने तारे उनकी गिनती होनी बहुत ही महान है। इस करके आप जी पिछली अवस्था दे विच आके करतारपुरे निवास रखते हैं, गुरुद्वारा बनाया और सिखा नूं एक कलयुगी जमाने का साधन, सौखा साधन सिमरन और सेवा। पहले समय दे विच लोग मन की शुद्धि वास्ते तपस्या आदि करते सन, शरीर से अनेक किस्म के तपस्या चलते सन और प्राणायाम, प्राणा रोक के बारों रोक के अंतर्मुख दसवें द्वार विच स्थित करन दा अभ्यास करते सन। शुद्धि और एकाग्रता द्वारा छुपया हुआ वाहगुरु उसकी प्राप्ति का उपास। पर यह कलयुगी जमाने दे विच लोगों के शरीर की उम्र बड़िया छोटिया और आरोगता बहुत थोड़िया ने, व्याधी ग्रस्त लोग बहुत, दिमाग दिल जिगर मेदे आप सारे कमजोर, पिछले समय के साधन करन दे योग ना देख के गुरु बाबा जी ने सौखा मार्ग जीव की कल्याण का सिखी भगती मार्ग मन की शुद्धि वास्ते निष्काम सेवा और मन की एकाग्रता वास्ते सिमरन रखिया, ऐसा फरमान किया।
नाम जपिए तां दूर हुंदे बिछड़े, सेवा करके Thank you.
ਬਾਬਾ ਜੀ ਨੇ ਕਰਤਾਰਪੁਰੇ ਠਹਿਰ ਕੇ ਚਾਰ ਉਦਾਸੀਆਂ ਤੋਂ ਬਾਅਦ ਗੁਰਦੁਆਰਾ ਬਣਾਇਆ। ਦੋ ਵੇਲੇ ਕੀਰਤਨ ਕਥਾ ਦੀ ਪ੍ਰਪਾਟੀ ਚਲਾਈ ਔਰ ਸਿੱਖਾਂ ਨੂੰ ਹੁਕਮ ਕੀਤਾ ਖੇਤੀ ਪੱਤੀ ਕਰਕੇ ਹੱਥੀਂ ਅਨਾਜ ਪੈਦਾ ਕਰੋ, ਉਸ ਦੇ ਨਾਲ ਲੰਗਰ ਚਲਾਓ। ਸੇਵਾ ਤਪੱਸਿਆ ਹੈ ਔਰ ਸਿਮਰਨ ਪ੍ਰਾਣਾਯਾਮ ਦੀ ਥਾਂ, ਜਿਸ ਦੇ ਵਿੱਚ ਬਹੁਤ ਸਾਰੀਆਂ ਉਕਤੀਆਂ ਰੱਖੀਆਂ। ਪ੍ਰਾਣਾਯਾਮ ਦੇ ਆਸਰੇ ਦਸਵੇਂ ਦੁਆਰ ਵਿੱਚ ਪ੍ਰਾਣ ਸਥਿਤ ਹੁੰਦੇ ਹਨ, ਲੇਕਿਨ ਸਿਮਰਨ ਦੇ ਆਸਰੇ ਬਿਰਤੀ ਸੁਰਤ ਜੜਦੀ ਹੈ ਦਸਵੇਂ ਦੁਆਰ ਵਿੱਚ। ਸੋ ਕਿਉਂ ਫਰਮਾਨ ਕਿਹਾ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਜੋ ਸੁਖ ਤੈ ਵਿਆਪਤ ਨਹੀਂ ਜੇ ਆਤਮ ਰਾਮ ਪ੍ਰਕਾਸ਼। ਇਉਂ ਅੰਮ੍ਰਿਤ ਵੇਲੇ ਰੋਜ਼ ਪਹਿਰ ਸਵਾ ਪਹਿਰ ਰਾਤ ਰਹਿੰਦੇ ਹਾਂ, ਉੱਠਣਾ ਸੁਰ ਦਾਤਨ ਇਸ਼ਨਾਨ ਆਦਿ ਕਰਕੇ ਸਿਮਰਨ ਦੁਆਰਾ ਸਮਾਧੀ ਵਿੱਚ ਜੁੜਨਾ। ਤਮਾਮ ਸਿੱਖ ਬੇਅੰਤ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ। ਉਸੀ ਥਾਂ ਬੜੇ ਬੜੇ ਬਾਬੇ ਬੁੱਢੇ ਜੈਸੇ ਸਿੱਖ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ। ਹੋਰ ਲੈਣਾ ਜੀ, ਗੁਰੂ ਅੰਗਦ ਜੀ ਜੋ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ, ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਹੀਂ ਹੁੰਦੀ, ਸਹੀ ਰਸਤਾ ਕਿਸੇ ਥਾਂ ਨੂੰ ਪਹੁੰਚਣ ਦਾ ਨਾ ਮਿਲੇ, ਇੱਧਰ ਉੱਧਰ ਬਹੁਤ ਸਾਰੇ ਲੋਕ ਪਗਡੰਡੀਆਂ ਵਿੱਚ ਫਿਰਦੇ ਹੀ। ਸਹੀ ਰਸਤਾ ਪ੍ਰਭੂ ਪ੍ਰਾਪਤੀ ਦਾ, ਮਾਨੁਕ ਤਨ ਦਾ ਪ੍ਰਯੋਜਨ ਪ੍ਰਭੂ ਪ੍ਰਾਪਤੀ, ਉਸਦਾ ਸਹੀ ਰਸਤਾ ਗੁਰੂ ਤੋਂ ਹੱਥ ਆਉਂਦਾ ਹੈ। ਉਸ 'ਤੇ ਪਹਿਲੇ ਪਹਿਲ ਕੋਈ ਸ਼ਕਤੀ ਦੀ ਸੇਵਾ ਕਰਦਾ ਹੈ, ਕੋਈ ਤੀਰਥ ਯਾਤਰਾ, ਕੋਈ ਕੁਛ ਇਉਂ ਕਰਦੇ ਰਹਿੰਦੇ। ਇਉਂ ਲੈਣਾ ਜੀ ਵੀ ਸ਼ਕਤੀ ਦੇ ਉਪਾਸ਼ਕ ਸਨ। ਹਰ ਸਾਲ ਦੇਵੀ ਦੇ ਚਾਲੇ ਨੂੰ ਜਾਂਦੇ ਹੁੰਦੇ, ਇਸ ਸਾਲ ਵੀ ਉਹਨਾਂ ਨੇ ਜਾਣਾ ਸੀ। ਆਪ ਜੀ ਘੋੜੀ 'ਤੇ ਸਵਾਰ ਹਨ, ਹੋਰ ਬਹੁਤ ਸਾਰੇ ਜਿਹੜੇ ਸੰਗੀ ਸਾਥੀ ਹਨ ਉਹ ਪਿੱਛੇ ਚਲੇ ਆ ਰਹੇ ਹਨ। ਪਹਿਲੇ ਹੀ ਚੱਲਣ ਵੇਲੇ ਵਿਚਾਰ ਕੀਤੀ, ਇਹ ਕਰਤਾਰਪੁਰੇ ਗੁਰੂ ਨਾਨਕ ਜੀ ਠਹਿਰੇ ਹਨ, ਉਹਨਾਂ ਦੇ ਦਰਸ਼ਨ ਕਰਕੇ ਜਾਣਾ ਹੈ। ਇਉਂ ਚਲੇ ਆਏ, ਜਿਸ ਵਕਤ ਕਰਤਾਰਪੁਰ ਦੇ ਨੇੜੇ ਪਹੁੰਚੇ, ਗੁਰੂ ਜੀ ਪਹਿਲੇ ਹੀ ਅੱਗੇ ਆ ਖਲੋਂਦੇ। ਆਪ ਜੀ ਨੇ ਘੋੜੀ 'ਤੇ ਚੜ੍ਹੇ ਚੜ੍ਹਾਏ ਪੁੱਛਿਆ, ਬਾਬਾ ਜੀ ਇੱਥੇ ਸੁਣਿਆ ਗੁਰੂ ਨਾਨਕ ਜੀ ਨੇ ਆ ਕੇ ਨਿਵਾਸ ਕੀਤਾ ਸੀ, ਦਰਸ਼ਨ ਕਰਨਾ ਹੋ ਜਾਣਗੇ? ਗੁਰੂ ਨਾਨਕ ਜੀ ਖੁਦ ਹੀ ਸਨ, ਉਹ ਕਹਿਣ ਲੱਗੇ ਹਾਂ ਪਿੱਛੇ ਪਿੱਛੇ ਚੱਲਿਆ ਹੋ ਜਾਣਗੇ। ਆਪ ਅੱਗੇ ਚੱਲ ਪੈਂਦੇ ਹਨ, ਗੁਰੂ ਨਾਨਕ ਜੀ ਪਿੱਛੇ ਪਿੱਛੇ ਘੋੜੀ 'ਤੇ ਸਵਾਰ ਲੈਣਾ ਜੀ, ਅਤੇ ਉਸ ਤੋਂ ਪਿੱਛੇ ਹੋਰ ਸਾਰੇ ਬੇਅੰਤ ਸੰਗੀ ਸਨ। ਕਹਿਣ ਲੱਗੇ ਉੱਥਾਂ ਘੋੜੀ ਬੰਨ ਦਿਓ ਜਿੱਥੇ ਗੁਰੂ ਬਾਬਾ ਜੀ ਦਾ ਆਸਣ ਸੀ, ਪੰਜ ਇਸ਼ਨਾਨਾ ਕਰਕੇ ਆਪਣੇ ਆਸਣ 'ਤੇ ਜਾ ਸਕਦੇ ਹਨ। ਜਿਸ ਵਕਤ ਲੈਣਾ ਜੀ ਘੋੜੀ ਬੰਨ ਕੇ ਅੱਗੇ ਜਾ ਕੇ ਉੱਥੇ ਪਹੁੰਚੇ, ਦਰਸ਼ਨ ਕੀਤਾ ਹੈਰਾਨੀ ਦੀ ਹੱਦ ਨਾਲ, ਨਮਸਕਾਰ ਕਰਕੇ ਗਲ 'ਚ ਪੱਲਾ ਪਾ ਕੇ ਖੀਵਾ ਮੰਗੀ ਗਰੀਬ ਨਵਾਜ਼। ਮੈਂ ਨਹੀਂ ਸੀ ਪਛਾਣਿਆ ਵੀ ਆਪ ਹੀ, ਆਪ ਪੈਦਲ ਆਵਾਂ, ਮੈਂ ਘੋੜੀ 'ਤੇ ਚੜ੍ਹਿਆ ਆਵਾਂ, ਇਹੋ ਜਿਹੀ ਬੇਅਦਬੀ ਖੀਵਾ ਕਰਨਾ? ਗੁਰੂ ਜੀ ਕਹਿਣ ਲੱਗੇ, ਪਤੇ ਤੋਂ ਬਿਨਾਂ ਐਸਾ ਹੋ ਜਾਂਦਾ, ਕੋਈ ਗੱਲ ਨਹੀਂ, ਕੀ ਨਾ ਹੈ ਤੇਰਾ ਪੁਰਖਾ? ਕਹਿਣ ਲੱਗੇ ਗਰੀਬ ਨਾਲ, ਮੇਰਾ ਨਾਂ ਲੈਣਾ, ਖਿਆਲ ਨਾ ਕਰ, ਤੈਂ ਲੈਣਾ ਸੀ ਦੇਣਾ, ਐਸਾ ਇਸ਼ਾਰਾ ਕਰ। ਪਰ ਇਹ ਨਹੀਂ ਸਮਝੇ, ਰਾਤ ਰਹਿਸ਼ ਹੋਈ, ਕੀਰਤਨ ਸਤਸੰਗ ਹੋਇਆ, ਗੁਰੂ ਕੇ ਲੰਗਰੋਂ ਸਭ ਨੇ ਪ੍ਰਸ਼ਾਦ ਛਕਿਆ, ਰਹਿਸ਼ ਮਿਲ ਗਈ ਸਮਝ। ਵੱਡੀ ਰਾਤ 'ਤੇ ਜਦੋਂ ਆਪ ਉੱਠਦੇ ਹਨ, ਕੀ ਦੇਖਦੇ ਹਨ? ਅਜੇ ਸੰਗਤਾਂ ਉੱਠੀ ਨਹੀਂ ਸਨ, ਅੱਧੀ ਕੁ ਰਾਤ ਦਾ ਵਕਤ ਸੀ, ਅਤੇ ਕੀ ਦੇਖਦੇ ਹਨ? ਇੱਕ ਦੇਵੀ ਲੜਕੀ ਝਾੜੂ ਦੇ ਰਹੀ ਹੈ ਗੁਰਦੁਆਰਾ ਬਾਹਰ। ਲੈਣਾ ਜੀ ਉੱਥੇ ਕੁਛ ਕਿਸੇ ਕਾਰਨ 'ਤੇ ਪੁੱਛਣ ਲੱਗੇ, ਦੇਵੀ ਇਹ ਵੇਲੇ ਅਜੇ ਤਾਂ ਵੱਡਾ ਵਕਤ ਹੈ, ਸੰਗਤਾਂ ਉੱਠ ਕੇ ਇਸ਼ਨਾਨ ਵਗੈਰਾ ਵੀ ਨਹੀਂ ਕਰਨ ਲੱਗੀਆਂ, ਤੂੰ ਕੌਣ ਹੈ ਝਾੜੂ ਦੇ ਰਹੀ ਹੈ? ਕਹਿਣ ਲੱਗੀ ਉਹੀ ਹੈ ਜਿਸ ਦੀ ਯਾਤਰਾ ਵਾਸਤੇ ਕਈ ਸਾਲ ਜਾਂਦਾ ਰਹੇ, ਫਿਰ ਇੱਥੇ ਝਾੜੂ ਦਿੰਦੀ ਹੈ, ਇਸ ਘਰ ਦੀ ਸੇਵਾ ਕਰਕੇ ਥੋੜ੍ਹੀ ਬਹੁਤ ਹੀ ਸ਼ਕਤੀ ਦੇਵੀ ਦੇਵਤਾ ਪ੍ਰਾਪਤ ਕਰਦੇ। ਫਿਰ ਕਹਿਣ ਲੱਗੇ ਮੈਂ ਤਾਂ ਤੇਰੀ ਉਪਾਸ਼ਨਾ ਸਿਰਫ ਮੁਕਤ ਵਾਸਤੇ ਕਰਦਾ ਸੀ, ਹੋਰ ਕੋਈ ਪ੍ਰਯੋਜਨ ਨਹੀਂ ਸੀ। ਉਹ ਕਹਿਣ ਲੱਗੇ ਮੁਕਤ ਦਾਤਾ ਤਾਂ ਗੁਰੂ ਹੀ ਹੁੰਦਾ, ਮੁਕਤ ਬ੍ਰਹਮ ਗਿਆਨ ਸੇ ਬ੍ਰਹਮ ਗਿਆਨ ਗੁਰੂ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਦੇਵੀ ਦੇਵਤਾ ਕੁਛ ਆਪਣੇ ਵਿੱਤ ਅਨੁਸਾਰ ਈਸ਼ਵਰ 'ਚ ਦੇ ਸਕਦੇ, ਇਹ ਦੂਜਿਆਂ ਦਾ ਕੁਛ ਨਹੀਂ। ਸੋ ਇਤਿਹਾਸ ਜਦੋਂ ਕਹੀ ਆਪ ਜੀ ਨੇ ਉਸੀ ਵਕਤ ਕਿਹਾ ਤੂੰ ਕਿ ਇਤਿਹਾਸ ਭਗਵਾਨੀ ਮੁਕਤ ਕੀ ਵਰੀਆ ਕਹਾਂ ਛੁਪਾਉਣੀ। ਆਪ ਜੀ ਨੇ ਆਪਣਾ ਪੱਕਾ ਇਰਾਦਾ ਕਰ ਲਿਆ, ਸਾਰੀ ਜ਼ਿੰਦਗੀ ਗੁਰੂ ਨਾਨਕ ਜੀ ਦੀ ਸੇਵਾ ਦੇ ਵਿੱਚ ਲਗਾ ਦੇਣੀ ਹੈ। ਸਾਧਸੰਗ ਦਿਨ ਚੜ੍ਹਿਆ, ਪ੍ਰੇਮੀ ਆਪਣੇ ਸੰਗੀਆਂ ਸਾਥੀ ਨੂੰ ਕਹਿਣਗੇ ਤੁਸੀਂ ਜਾਓ ਵੀ ਜਿੱਥੇ ਜਾਣਾ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ, ਬਸ ਜਿੱਥੇ ਦਾ ਹੋਣਾ ਸੀ ਹੋ ਗਿਆ। ਉਸੀ ਵਕਤ ਪ੍ਰਣ ਕਰ ਲਿਆ ਇਹ ਸਾਰਾ ਜਨਮ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਗਾ ਦੇਣੀ ਹੈ।
ਜਨਮ ਤੁਮਾਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ।
ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਾਰੇ ਲੇਖੇ। ਅਨੇਕਾਂ ਜਨਮਾਂ ਦੇ ਵਿੱਚ ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬਿਰਖ ਜੋਇਓ, ਇਤਿਆਦ ਅਨੇਕਾਂ ਜੋਨੀਆਂ ਵਿੱਚ ਫਿਰਦਾ ਫਿਰਦਾ ਜੀਵ। ਮਾਨੁਕ ਤਨ ਨੂੰ ਪ੍ਰਾਪਤ ਹੋਇਆ ਇਹ ਮਾਨੁਕ ਤਨ ਗੁਰੂ ਦੇ ਲੇਖੇ ਲੱਗ ਜੇ ਜਨਮ ਸਫਲਾ ਹੁੰਦਾ। ਇਉਂ ਆਪ ਜੀ ਨੇ ਇਹ ਚਿੱਤ ਵਿੱਚ ਪ੍ਰਣ ਕਰ ਲਿਆ। ਗੁਰੂ ਨਾਨਕ ਜੀ ਦੀ ਸਿੱਖੀ ਧਾਰਨ ਕੀਤੀ, ਨਾਮ ਦੀ ਦਾਤ ਹਾਸਲ ਹੋਈ, ਤੋ ਰੰਗਣ ਚੜ੍ਹ ਗਈ, ਲਿਵ ਲੱਗ ਗਈ ਸੇਵਾ ਦੇ ਵਿੱਚ। ਤਨ ਕਰਕੇ ਸੇਵਾ ਔਰ ਮਨ ਕਰਕੇ ਭਜਨ, ਇਉਂ ਮਨ ਦੀ ਸਫਲਤਾ ਭਜਨ ਕਰਕੇ ਅਹਿਸਾਸ ਹੈ, ਤਨ ਦੀ ਸਫਲਤਾ ਸੇਵਾ ਸੇ ਹੈ, ਤਨ ਦੀ ਸਫਲਤਾ ਦਾਨ ਸੇ ਹੈ, ਐਸਾ। ਇਉਂ ਆਪ ਜੀ ਨੇ ਸੇਵਾ ਔਰ ਭਜਨ ਹਜ਼ੂਰੀ ਵਿੱਚ ਰਹਿ ਕੇ ਆਪਾ ਵਾਰ ਕੇ ਕੀਤੇ। ਭਾਵੇਂ ਹੋਰ ਬੇਅੰਤ ਸਿੱਖ ਸੇਵਾ ਕਰਦੇ ਸਨ, ਜਿਵੇਂ ਸਕੂਲਾਂ ਕਾਲਜਾਂ ਵਿੱਚ ਬੇਅੰਤ ਵਿਦਿਆਰਥੀ ਹੁੰਦੇ ਹਨ। ਹਾਂ, ਕੋਈ ਡਲਹੈਡਿਡ ਹੈ, ਕੋਈ ਇੰਟੈਲੀਜੈਂਟ, ਕੋਈ ਐਕਸਟਰਾ ਇੰਟੈਲੀਜੈਂਟ, ਕੋਈ ਥਰਡ ਡਿਵੀਜ਼ਨ ਪਾਸ ਹੁੰਦਾ ਹੈ, ਕੋਈ ਫੇਲ ਹੀ ਹੋ ਜਾਂਦੇ ਹਨ, ਕੋਈ ਸੈਕਿੰਡ, ਕੋਈ ਫਸਟ। ਸੋ ਇਸ ਤਰੀਕੇ ਸਿਰ ਆਪ ਜੀ ਦਾ ਨੰਬਰ ਯਾਨੀ ਸੇਵਾ ਭਗਤੀ ਗੁਰੂ ਆਗਿਆ ਦੇ ਵਿੱਚ ਪੂਰਾ ਪੂਰਾ ਕਰਨਾ। ਜਿਸ ਤਰੀਕੇ ਸੇ ਸੇਵਾ ਕਰਨੀ ਚਾਹੀਦੀ ਹੈ ਉਸ ਤਰੀਕੇ ਸਿਰ ਆਪਨੇ ਆਪਾ ਵਾਰ ਕੇ ਸੇਵਾ ਕੀਤੀ ਗੁਰੂ ਨਾਨਕ ਜੀ ਦੀ। ਗੁਰੂ ਨਾਨਕ ਜੀ ਨੂੰ ਸਾਕਸ਼ਾਤ ਪਰਬ੍ਰਹਮ ਰੂਪ ਜਾਣ ਕੇ ਸੇਵਾ ਕੀਤੀ, ਕਿਉਂਕਿ ਗੁਰੂ ਤੇ ਗੋਬਿੰਦ ਵਿੱਚ ਭੇਦ ਨੇ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰ ਪਰਮੇਸ਼ਰ ਕੋ ਜਾਣ ਜੋ ਤੁਸੀਂ ਪਾਵੇ ਸੋ ਪ੍ਰਵਾਨ। ਸਿੱਖਿਆ ਗੁਰੂ ਨੂੰ ਪਰਮੇਸ਼ਰ ਭਾਵਨਾ ਨਾਲ ਸੇਵਨ ਕਰਨਾ ਹੈ, ਉਹਨਾਂ ਦੀ ਆਗਿਆ ਵਿੱਚ ਵਿਚਰਨਾ, ਤਦੇ ਜਨਮ ਦੀ ਸਫਲਤਾ ਹੈ।
ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਪਾਏ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨ ਪਾਏ।
ਗੁਰੂ ਗੋਬਿੰਦ ਵਿੱਚ ਫਰਕ ਕੋਈ ਨਹੀਂ। ਸੁਮੰਦ ਵਿਰੋਧ ਸਰੀਰ ਹਮ ਖੋਜਿਆ, ਬਸ ਅਨੂਪ ਇੱਕ ਪਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਅਨੁਪਾਈ। ਜਿਹੜੇ ਅਭੇਦ ਹੋ ਗਏ ਉਹਦੇ ਵਿੱਚ ਭੇਦ ਕੈਸੇ ਰਹਿ ਸਕਦਾ ਹੈ? ਗੁਰੂ ਅਤੇ ਪਰਮੇਸ਼ੁਰ ਦਰਅਸਲ ਇੱਕੋ ਹੈ। ਜਿਸ ਆਤਮਾ ਉੱਪਰੋਂ ਅਵਰਣ ਦੂਰ ਹੋ ਚੁੱਕਾ ਹੈ, ਇਹ ਤਾਂ ਸ਼ਬਦ ਵਿੱਚ ਇੱਕੋ ਜੋਤ ਪ੍ਰਕਾਸ਼ ਦੀ, ਪਰ ਜਿਸਦੇ ਉੱਪਰ ਪਰਦਾ ਆਇਆ ਹੋਇਆ ਉਹ ਦੀਂਦਾ ਨਹੀਂ ਹੁੰਦਾ। ਜਿਸਦੇ ਉੱਪਰੋਂ ਪਰਦਾ ਚੱਕਿਆ ਗਿਆ ਅਸਲੀ ਵਸਤੂ ਪ੍ਰਗਟ ਹੋ ਜਾਇਆ ਕਰਦੀ ਹੈ। ਇਸੀ ਤਰ੍ਹਾਂ ਅਵਰਣ ਚੱਕਿਆ ਗਿਆ ਸਾਕਸ਼ਾਤ ਪਾਰਬਨ ਰੂਪ ਵੀ ਹੈ, ਸੰਸਾ ਤਾਂ ਕੋਈ ਹੈ ਨਹੀਂ। ਆਖਰੀ ਸਟੇਜ 'ਤੇ ਜਦੋਂ ਦੇਖਦੇ ਹਾਂ ਗੋਬਿੰਦ ਬਿਨਾਂ ਕੋਈ ਚੀਜ਼ ਨਹੀਂ। ਗੁਰੂ ਨਾਨਕ ਜੀ ਦੀ ਤਾਲੀਮ ਇੱਕ ਓਂਕਾਰ ਸਾਰੀ ਖਤਮ ਹੋ ਜਾਂਦੀ, ਇੱਕਮ ਪਰਮਾਤਮਾ ਕੇਵਲ ਹੀ ਕੋਈ ਹੈ, ਉਹ ਤੋਂ ਬਿਨਾਂ ਦੂਸਰ ਹੋਵਾ ਨਾ ਹੋਗ। ਵਾਸਤਵ ਵਿੱਚ ਗੱਲ ਹੈ ਕਰੋੜਾਂ ਲਹਿਰਾਂ ਪਾਣੀ ਦੀਆਂ ਪਾਣੀ ਹੀ ਹੋਇਆ ਕਰਦਾ, ਕਰੋੜਾਂ ਸੋਨੇ ਦੇ ਗਹਿਣੇ ਸੋਨਾ ਹੀ ਹੋਇਆ ਕਰਦਾ ਹੈ, ਕਰੋੜਾਂ ਮਿੱਟੀ ਦੇ ਬਰਤਨ ਮਿੱਟੀ ਹੀ ਹੋਇਆ ਕਰਦੀ ਹੈ। ਇਸੀ ਤਰ੍ਹਾਂ ਜਦੋਂ ਸਾਰੇ ਬਰਤਨ ਸਾਰੇ ਇਸੀ ਤਰ੍ਹਾਂ ਪਰਮੇਸ਼ੁਰ ਹੈ ਅਤੇ ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਕੈਸੇ, ਉੱਥੋਂ ਦਾ ਅਵਰਣ ਦੂਰ ਹੋ ਹੀ ਚੁੱਕਾ ਹੈ, ਦੂਸਰਿਆਂ ਦਾ ਅਵਰਣ ਦੂਰ ਕਰਨ ਨੂੰ ਸਮਰੱਥ ਹੈ, ਸੰਯੋਗ ਕਰਕੇ ਗੁਰੂ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ। ਆਪ ਜੀ ਨੇ ਇਹੀ ਜੀ ਭਾਵਨਾ ਨਾਲ ਹੀ ਗੁਰੂ ਨਾਨਕ ਜੀ ਦੀ ਸੇਵਾ ਕੀਤੀ, ਕਾਲਣਾ ਕਰ ਲਈ, ਪੂਰਾ 100% ਅੱਗੇ ਵਿੱਚ ਖੜ ਕੇ ਸੇਵਾ ਕੀਤੀ। ਫਲ ਕੀ ਹੋਇਆ? ਗੁਰੂ ਨੇ ਆਪਣੇ ਵਿੱਚ ਮਿਲਾ ਲਿਆ, ਆਪਣੇ ਵਿੱਚ ਅਭੇਦ ਕਰ ਲਿਆ। ਇਉਂ ਗੁਰੂ ਨਾਨਕ ਜੀ ਨੇ ਆਪਣਾ ਪੰਜ ਭੂਤ ਚੋਲਾ ਤਿਆਗਣ ਵੇਲੇ ਸੋ ਸਾਰੀਆਂ ਰੂਹਾਨੀ ਸ਼ਕਤੀਆਂ, ਰੂਹਾਨੀ ਪ੍ਰੋਪਰਟੀ, ਭਗਤੀ ਦੇ ਭੰਡਾਰ, ਗਿਆਨ ਦੇ ਭੰਡਾਰ, ਵਿਧੀ ਸਿੱਧੀ ਨਿਧੀ ਦੇ ਭੰਡਾਰ ਆਪ ਨੂੰ ਸੌਂਪ ਕੇ ਆਪਣੀ ਗੱਦੀ ਦੇ ਸਥਾਪਨ ਕੀਤੀਆਂ ਨੇ ਦੂਸਰੇ ਗੁਰੂ ਨਾਨਕ ਸਾਹਿਬ। ਸੋ ਆਪ ਜੀ ਖਡੂਰ ਨਿਵਾਸ ਕਰਦੇ ਹਨ, ਉਸੀ ਤਰ੍ਹਾਂ ਉਹੀ ਚਾਲੀ ਹੈ, ਲੰਗਰ ਗੁਰੂ ਕੇ ਚੱਲਦੇ ਹਨ, ਉਸੀ ਤਰ੍ਹਾਂ ਭਗਤੀ ਸਤਸੰਗ ਦੀ ਪ੍ਰਪਾਟੀ, ਮਾਨੋ ਦੂਸਰਾ ਬੈਕੁੰਠ ਦੁਨੀਆਂ 'ਤੇ ਆਇਆ ਹੋਇਆ। ਇਉਂ ਸਮਾਂ ਵਿਦਰ ਸਪਿਆਣੇ ਸਾਹਿਬ ਬੈਠੇ ਗੁਰੂ ਅੰਗਦ ਜੀ ਸਿੱਖਾਂ ਵਿੱਚ ਇਉਂ ਸੁਸ਼ੋਭਿਤ ਹਨ ਜਿਵੇਂ ਚੰਦਰਮਾ ਪਰਿਵਾਰ ਵਿੱਚ ਸੁਸ਼ੋਭਿਤ ਹੁੰਦਾ। ਮੁਖੀ ਮੁਖੀ ਸਿੱਖ ਭਾਈ ਬੁੱਢਾ ਔਰ ਭਾਈ ਵਾਲੇ ਜੈਸੇ ਉਹ ਵੀ ਬੈਠੇ ਹੋਏ ਹਨ। ਇੱਕ ਦਿਨ ਹਜ਼ੂਰ ਨੇ ਪੁੱਛਿਆ ਭਾਈ ਬਾਲੇ ਤੋਂ, ਭਾਈ ਬਾਲਾ ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰਿਆ, ਬਚਪਨ ਤੋਂ ਲਾ ਕੇ ਅਤੀਤ ਤੱਕ ਤੂੰ ਨਾਲ ਰਿਹਾ ਹੈ, ਤੇਰੀ ਕਿਹੀ ਜਿਹੀ ਸੰਭਾਵਨਾ ਸੀ ਗੁਰੂ ਨਾਨਕ ਜੀ ਦੇ ਵਿੱਚ, ਇਹਨੇ ਕਿਹੀ ਜਿਹੀ ਭਾਵਨਾ ਨਾਲ ਦਰਸ਼ਨ ਸੇਵਾ ਆਦਿ ਕਰਦਾ ਰਿਹਾ। ਇਹ ਬਚਨ ਸੁਣ ਕੇ ਭਾਈ ਬਾਲੇ ਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਗਰੀਬ ਨਵਾਜ਼ ਮੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਸੇਵਨ ਕਰਦਾ ਰਿਹਾ। ਗੁਰੂ ਜੀ ਮੁਸਕਰਾਏ, ਕਹਿੰਦੇ ਗੁਰੂ ਪਰਮੇਸ਼ੁਰ ਅਭੇਦ ਹਨ, ਪਰ ਜਿਹੀ ਜੀ ਕਿਸੇ ਦੀ ਭਾਵਨਾ ਵੈਸੇ ਹੀ ਫਲ ਮਿਲਿਆ ਕਰਦਾ। ਸ਼ੀਸ਼ੇ 'ਚ ਜਿਹਾ ਜਿਹਾ ਕੋਈ ਮੂੰਹ ਦੇਖਦਾ ਵੈਸੇ ਹੀ ਫਲ ਮਿਲਦਾ ਹੈ। ਸੋ ਇਉਂ ਕਿਹਾ ਭਾਈ ਸਾਹਿਬ ਭਾਈ ਗੁਰਦਾਸ ਇਉਂ ਫਰਮਾਉਣੇ ਇੱਕ ਜਗ੍ਹਾ
ਨਿਰਵੈਰ ਨਿਰਾਲਾ ਜੀ Thank you.
ਭਾਈ ਗੁਰਦਾਸ ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ, ਇੱਕ ਤਾਂ ਐਸਾ ਫਰਮਾਉਂਦੇ ਹਨ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜੇ ਹਾਂ ਮੂੰਹ ਕਰ ਪਾਲੀਏ ਤੇ ਹੋਵੇ ਖਾਲਾ, ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜੇ ਸੋਲਣੇ ਫਲ ਕਰਮ ਸਵਾਲਾ, ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਾਲਾ। ਗੁਰੂ ਪਰਮੇਸ਼ਰ ਅਗੰਮ ਮਨ ਬਾਣੀ ਦੇ ਅਵਿਸ਼ੇ ਨਿਰਗੁਣ ਸਰੂਪ ਵਾਹਿਗੁਰੂ ਦਾ ਰੂਪ ਨਾ ਰੇਖ ਨਾ ਰੰਗ, ਕਿਸ ਤਰੈ ਗੁਣ ਤੇ ਪ੍ਰਭੂ ਭਿੰਨ, ਜਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਰੂਪ ਨਹੀਂ ਰੇਖ ਨਹੀਂ ਰੰਗ ਨਹੀਂ, ਤਿੰਨਾਂ ਗੁਣਾਂ ਤੋਂ ਪਰੇ ਇਹਨੇ ਨਿਰਾਕਾਰ ਔਰ ਅਚਲ ਹੈ, ਇਹ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ। ਸਾਹਿਬ ਦਸਵੇਂ ਪਾਤਸ਼ਾਹ ਜਾਪ ਸਾਹਿਬ ਦੇ ਆਦਿ ਵਿੱਚ ਕਿਸੇ ਨਿਰਗੁਣ ਦਾ ਮੰਗਲ ਇਉਂ ਕਰਦੇ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ, ਰੂਪ ਰੰਗ ਅਰ ਰੇਖ ਰੇਖੂ ਕੈਨ ਸ਼ਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹ ਹਣ ਗਣੀਜੈ, ਤੇਰੇ ਭਵਨ ਮਹੀਪ ਸੁਰਨਾ ਅਸੁਰ ਨੇਤ ਨੇਤ ਬਣ ਤਿਣ ਕਹਿਤ, ਸਰਵਨਾਮ ਕਥਾ ਕਵਨ ਕਰੁਨਾਮ ਬਣ ਸਮਰ। ਵਾਹਿਗੁਰੂ ਰੂਪ ਰੇਖ ਰੰਗ ਸੇ ਨਿਆਰਾ ਹੈ, ਅਨੰਤ ਸ਼ਕਤ ਹੈ, ਸਾਰ ਸਭ ਦਾ ਅਧਿਸ਼ਠਾਨ ਹੈ, ਸੰਸਾਰ ਦੇ ਅੰਦਰ ਬਾਹਰੀਓਂ ਪਰਿਪੂਰਨ ਹੈ, ਜਿਵੇਂ ਜੱਗ ਲਹਿਰ ਬਦੁਰਦਿਆਂ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੈ, ਐਸਾ ਨਿਰਗੁਣ ਸਰੂਪ ਦੱਸੇਗਾ। ਗੁਰੂ ਨਾਨਕ ਜੀ ਨੇ ਵੀ ਐਸਾ ਹੀ ਫਰਮਾਨ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਕਿਹਾ ਜਾ ਜੋ ਵਾਹਿਗੁਰੂ ਇਹਨਾਂ ਵਿਸ਼ੇਸ਼ਣਾਂ ਵਾਲਾ ਹੈ, ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ। ਸਵਯੋਂ ਨਿਰਗੁਣ ਸਰੂਪ ਵਾਹਿਗੁਰੂ ਦਾ ਐਸਾ ਮੰਨੇ, ਗੁਰੂ ਪ੍ਰੇਖ ਰੰਗ ਸੇ ਨਿਆਰਾ, ਨਿਰਗੁਣ ਸਰਗੁਣ ਵੈਰਾਟ ਤਿੰਨ ਸਰੂਪ ਮੰਨੇ ਪਰਮੇਸ਼ਰ। ਸਵਯੋਂ ਇਹ ਨਿਰਗੁਣ, ਨਿਰਗੁਣ ਸਭ ਦਾ ਅਧਿਸ਼ਠਾਨ ਹੈ, ਸਭ ਦਾ ਆਧਾਰ ਰੂਪ ਹੈ, ਸਰਗੁਣ ਦਾ ਔਰ ਵੈਰਾਟ ਦਾ। ਸਵਯੋਂ ਨਿਰਗੁਣ ਦੀ ਬਾਬਤ ਆਦਿ ਅਵਸਥਾ ਦੇ ਵਿੱਚ ਨਵੇਂ ਨਵੇਂ ਜਗੈਸ਼ ਨੂੰ ਭੁਲੇਖ ਕਰਦੇ ਨੇ, ਸਮਝ ਨਹੀਂ ਸਕਦਾ, ਕਿਉਂਕਿ ਇਹੀ ਜੀ ਬਰੀਕ ਬੁੱਧ ਵੈਸੇ ਹੀ ਸਮਝ ਬਰੀਕ ਚੀਜ਼ ਨੂੰ ਸਮਝ ਸਕਦੀ ਹੈ, ਮੋਟੀ ਬੁੱਧ ਬਰੀਕ ਗੱਲ ਨੂੰ ਸਮਝ ਨਹੀਂ ਸਕਦੀ, ਜਿਸਦਾ ਰੂਪ ਰੇਖ ਰੰਗ ਕੁਛ ਨਹੀਂ ਨਿਰਾਕਾਰ ਹੈ, ਉਸਨੂੰ ਅਸਥੂਲ ਬੁੱਧ ਕੈਸੇ ਸਮਝ ਸਕੇਗੀ, ਕਿਤਨਾ ਸੂਕਸ਼ਮ ਹੈ ਕਿਤਨਾ ਨਿਰਾਕਾਰ ਹੈ। ਆਕਾਸ਼ ਦੇ ਮੁਕਾਬਲੇ ਦੇ ਵਿੱਚ ਵਾਹਿਗੁਰੂ ਅੰਤਰਜਾਮੀ ਇਤਨਾ ਸੂਕਸ਼ਮ ਹੈ ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੈ। ਦੁਨੀਆਂ ਦੇ ਵਿੱਚ ਪੰਜ ਤੱਤ ਹਨ, ਮਿੱਟੀ ਉਸ ਤੋਂ ਸੂਕਸ਼ਮ ਹੈ ਪਾਣੀ, ਅੱਜ ਦੀ ਸਾਇੰਸ ਵੀ ਇਹ ਸਿੱਧ ਕਰਦੀ, ਪਾਣੀ ਤੋਂ ਸੂਕਸ਼ਮ ਹੈ ਅਗਨੀ, ਅੱਗ ਤੋਂ ਸੂਕਸ਼ਮ ਹਵਾ, ਹਵਾ ਤੋਂ ਸੂਕਸ਼ਮ ਆਕਾਸ਼, ਆਕਾਸ਼ ਤੋਂ ਬੇਅੰਤ ਗੁਣਾ ਸੂਕਸ਼ਮ ਆਤਮਾ ਪਰਮਾਤਮਾ। ਇੱਕ ਦਫ਼ਾ ਕੈਲਾਸ਼ ਪਰਬਤ 'ਤੇ ਵਸ਼ਿਸ਼ਠ ਜੀ ਆਪਣੇ ਸ਼ਿਵ ਸਮੁਦਾਇ ਦੇ ਸਮੇਤ ਤਪੱਸਿਆ ਕਰਦੇ, ਰਾਤ ਦੇ ਵਕਤ ਸ਼ਿਵ ਜੀ ਆ ਪਹੁੰਚੇ, ਜਥਾ ਯੋਗ ਉਹਨਾਂ ਦਾ ਸਤਿਕਾਰ ਪੂਜਨ ਕੀਤਾ, ਜੈਸਾ ਬਜ਼ੁਰਗਾਂ ਦਾ ਕਰਨਾ ਬਣਦਾ, ਉਹਨਾਂ ਨੇ ਵੀ ਕੁਸ਼ਲ ਖੇਮ ਆਦਿ ਪੁੱਛੀ, ਆਪਣੇ ਉੱਪਰ ਪ੍ਰਸੰਨ ਜਾਣ ਕੇ ਵਸ਼ਿਸ਼ਠ ਜੀ ਨੇ ਸ਼ਿਵਾਂ ਦੇ ਪਾਸ ਇੱਕ ਸਵਾਲ ਕੀਤਾ, ਪ੍ਰਸ਼ਨ ਕੀਤਾ ਕਿ ਕਹਿੰਦੇ ਮਹਾਰਾਜ, ਉਹ ਚੇਤਨ ਤਤ ਪਰਮਾਤਮਾ ਜਿਸਨੂੰ ਨਿਰਾਕਾਰ ਨਿਰਗੁਣ ਦੱਸਿਆ, ਉਹ ਕਿਹੋ ਜਿਹਾ ਹੈ? ਇਹ ਬਚਨ ਸੁਣ ਕੇ ਸ਼ਿਵ ਜੀ ਕਹਿਣ ਲੱਗੇ, ਹੈ ਵਿਸ਼ੇਸ਼ ਜੀ ਉਹ ਨਿਰਗੁਣ ਪਰਮਾਤਮਾ ਜੋ ਰੂਪ ਰੇਖ ਰੰਗ ਸੇ ਨਿਆਰਾ ਹੈ, ਜਿਸਦੇ ਮੇਰੇ ਵਰਗੇ ਕਰੋੜਾਂ ਗੋਲੇ ਹਨ, ਇਹਨਾਂ ਬਚਨਾਂ ਨਾਲ ਸੰਬੋਧਨ ਕੀਤਾ। ਉਹ ਕਿਉਂ? ਕਰੋੜਾਂ ਬ੍ਰਹਿਮੰਡ ਹਨ, ਕਰੋੜਾਂ ਬ੍ਰਹਿਮੰਡਾਂ ਦੇ ਕਰੋੜਾਂ ਹੀ ਬ੍ਰਹਮਾ ਉਤਪਤ ਕਰਨ ਵਾਲੇ, ਕਰੋੜਾਂ ਹੀ ਵਿਸ਼ਨੂੰ ਪਾਲਣਾ ਕਰਨ ਵਾਲੇ, ਕਰੋੜਾਂ ਹੀ ਸ਼ਿਵ ਸ਼ਿੰਗਾਰ ਕਰਨ ਵਾਲੇ। ਜਿਵੇਂ ਸਾਡਾ ਭਾਰਤ ਹੈ, ਇਹਦੇ ਅਨੇਕਾਂ ਸੂਬੇ ਹਨ, ਜਿਤਨੇ ਸੂਬੇ ਉਤਨੇ ਪ੍ਰਾਈਮ ਮਿਨਿਸਟਰ ਹੋਣਗੇ, ਉਤਨੇ ਡਿਫੈਂਸ ਯਾਨੀ ਉਤਨੇ ਹੀ ਫੋਰਨ ਮਿਨਿਸਟਰ, ਉਤਨੇ ਹੀ ਸਾਰੇ ਮਿਨਿਸਟਰ ਅਲੱਗ ਅਲੱਗ ਮਹਿਕਮੇ ਦੇ ਹਨ। ਇਸੀ ਤਰ੍ਹਾਂ ਕਰੋੜਾਂ ਬ੍ਰਹਿਮੰਡ ਹਨ, ਸਭ ਦਾ ਆਧਾਰ ਸੈਂਟਰ ਹੈ ਦਿੱਲੀ। ਇਸੀ ਤਰ੍ਹਾਂ ਹੀ ਸਾਰੇ ਕਰੋੜਾਂ ਬ੍ਰਹਿਮੰਡਾਂ ਦਾ ਆਧਾਰ ਵਾਹਿਗੁਰੂ ਹੈ। ਕਰੋੜਾਂ ਬ੍ਰਹਿਮੰਡਾਂ ਦੇ ਯਾਨੀ ਉਤਪਤੀ ਪਾਲਣਾ ਸ਼ਿੰਗਾਰ ਕਰਨ ਵਾਲੇ ਕਰੋੜਾਂ ਬ੍ਰਹਮਾ ਵਿਸ਼ਨੂੰ ਸ਼ਿਵ ਹਨ। ਇਤਿਹਾਸ ਇਸ ਗੱਲ ਨੂੰ ਮੁੱਖ ਰੱਖ ਕੇ ਸ਼ਿਵਾ ਨੇ ਕਿਹਾ ਸੀ, ਕਿਉਂਕਿ ਸਾਹਿਬ ਦਸ਼ਮੇਸ਼ ਦਾ ਬਚਨ ਹੈ, ਅਕਾਲ ਪੁਰਖ ਕੀ ਦੇ ਮੋਹ ਕੋਟਕ ਵਿਸ਼ਨੂੰ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਸੁਸ਼ਕੋਟ ਜਲੇਸ਼। ਬੇਅੰਤ ਹਨ ਇਹੋ ਜਿਹੇ ਕਰੋੜਾਂ ਹੀ, ਸੋ ਕਰੋੜਾਂ ਬ੍ਰਹਮਾ ਵੀ ਕਰੋੜਾਂ ਇਸੇ ਹੋਣਾ ਹੀ ਸੇ। ਸ਼ਿਵ ਜੀ ਕਹਿਣ ਲੱਗੇ, ਇਹ ਵਿਸ਼ਿਸ਼ ਜੀ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੋਲੇ ਹਨ, ਜਿਸ ਪਰਮਾਤਮਾ ਦੇ ਅਨੰਤ ਨਾਮ ਹਨ ਰੱਖੇ ਮਤਮਤੰਤਰਾਂ ਵਾਲਿਆਂ ਨੇ, ਉਹ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਕਸ਼ਮ ਹੈ ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ। ਇਹ ਰੇਸ਼ੋ ਸਮਝਾਉਣ ਵਾਸਤੇ ਰੱਖੀ ਹੈ, ਵਰਨਾ ਇਹ ਜੀ ਸੂਕਸ਼ਮ ਚੀਜ਼ ਦੀ ਰੇਸ਼ੋ ਕਿਵੇਂ ਰੱਖੀ ਜਾ ਸਕਦੀ ਹੈ? ਜ਼ਰਾ ਥੋੜ੍ਹੀ ਜਿਹੀ ਬਰੀਕ ਬੁੱਧ ਨਾਲ ਵਿਚਾਰ ਕਰੋ। ਮਿੱਟੀ ਪ੍ਰਿਥਵੀ ਜੀ ਨੂੰ ਕਹਿੰਦੇ, ਉਸ ਤੋਂ ਗਿਵੈਂਤ ਗੁਣਾ ਸੂਕਸ਼ਮ ਪਾਣੀ ਹੈ। ਪ੍ਰਿਥਵੀ ਪਾਣੀ ਦੇ ਵਿੱਚ ਇਉਂ ਫਿਰੇ ਜਿਵੇਂ ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਦਾ ਢੇਲਾ ਫਿਰਦਾ ਹੋਵੇ। ਦਸ ਮਣ ਮਿੱਟੀ ਦੇ ਵਿੱਚ ਤੁਸੀਂ ਇੱਕ ਮਣ ਮਿੱਟੀ ਛਿੜ ਦੋ, ਖਰ ਜਾਏਗੀ। ਲੇਕਿਨ ਇਸੀ ਤਰ੍ਹਾਂ ਇਤਨੀ ਪ੍ਰਿਥਵੀ ਇਦੋਂ ਦਸ ਗੁਣਾ ਪਾਣੀ ਹੈ, ਖਰਦੀ ਕਿਉਂ ਨਹੀਂ? ਵਾਹਿਗੁਰੂ ਦੀ ਸ਼ਕਤੀਆਂ ਨਾਲ ਤਾਕਤ ਨਹੀਂ ਹੈ ਇਸਨੂੰ ਖਾ ਸਕਦੇ। ਫਿਰ ਉਸ ਪਾਣੀ ਦੇ ਵਿੱਚ ਇਹ ਸਿਰਫ ਸਮਝਾਉਣ ਵਾਸਤੇ ਵੀ ਇਦੋਂ ਵੀ ਬੇਅੰਤ ਗੁਣਾ ਸੂਕਸ਼ਮ ਲਾਏਗੀ, ਤਦੇ ਉਹ ਸਭ ਦੇ ਵਿੱਚ ਹੈ, ਉਹਦੇ ਵਿੱਚ ਸਭ ਕੁਛ ਹੈ। ਬਰੀਕ ਚੀਜ਼ ਜਿਤਨੀ ਸੂਕਸ਼ਮ ਉਤਨੀ ਜ਼ਿਆਦਾ ਪਰਿਪੂਰਨ ਹੋਇਆ ਕਰਦੀ ਹੈ। ਮਿੱਟੀ ਨਾਲ ਪਾਣੀ ਜ਼ਿਆਦਾ ਪਰਿਪੂਰਨ ਹੈ, ਪਾਣੀ ਨਾਲ ਅੱਗ ਜ਼ਿਆਦਾ ਪਰਿਪੂਰਨ ਹੈ, ਅੱਗ ਨਾਲ ਹਵਾ ਜ਼ਿਆਦਾ ਪਰਿਪੂਰਨ ਹੈ, ਹਵਾ ਨਾਲ ਆਕਾਸ਼ ਜ਼ਿਆਦਾ ਪਰਿਪੂਰਨ ਹੈ, ਆਕਾਸ਼ ਨਾਲ ਚੇਤਨ ਆਕਾਸ਼ ਜਿਹਦਾ ਆਕਾਸ਼ ਪਰਮਾਤਮਾ ਜੀ ਦੇ ਅਨੰਤਰਾਂ, ਉਹ ਬੇਅੰਤ ਗੁਣਾ ਨਹੀਂ ਨੇ ਸੂਕਸ਼ਮ ਹੈ, ਜਿਹਦੇ ਵਿੱਚ ਸਭ ਕੁਛ ਹੈ, ਸਾਰੇ ਪਰਿਪੂਰਨ। ਪਰ ਇਹੋ ਜਿਹੇ ਨਿਰਗੁਣ ਨੂੰ, ਨਿਰਾਕਾਰ ਨੂੰ ਅਣਜਾਣ ਆਦਮੀ ਸਮਝ ਨਹੀਂ ਸਕਦੇ, ਉਹਨਾਂ ਦੇ ਬੁੱਧ ਸਮਝਣ ਨੂੰ ਸਮਰੱਥ ਨਹੀਂ ਹੈ। ਤਦੇ ਹੀ ਪਹਿਲੇ ਸਾਕਾਰ ਦੀ ਪੂਜਾ ਗੁਰੂਆਂ ਨੇ, ਬਜ਼ੁਰਗਾਂ ਨੇ, ਰਿਸ਼ੀਆਂ ਮੁਨੀਆਂ ਰੂਹਾਨੀ ਯਾਨੀ ਰਹਿਬਰਾਂ ਨੇ ਰੱਖੀ ਹੋਈ ਹੈ, ਤਾਂ ਕਿ ਉਹਦੇ ਆਸਰੇ ਹੌਲੀ 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 ਬੁੱਧ ਬਰੀਕ ਹੋ ਜਾਏ, ਨਿਰਗੁਣ ਨੂੰ ਸਮਝਣ ਦੇ ਯੋਗ ਹੋ ਜਾਵੇ। ਇਸ ਵਾਸਤੇ ਰੱਖੀ ਹੈ। ਅਤੇ ਦੂਸਰਾ ਸਰੂਪ ਹੈ ਸਾਕਾਰ, ਇਸੀ ਅਵਤਾਰਾਂ ਦਾ ਜਾਂ ਗੁਰੂਆਂ ਦਾ ਕਿਤੇ ਕਿਤੇ ਇਹ ਵੀ ਦੱਸਿਆ ਹੈ, ਅਕਾਲ ਮੂਰਤ ਹੈ ਸਾਧ ਸੰਤਨ ਕੀ ਬਾਣੀ ਵਿੱਚ, ਅਕਾਲ ਮੂਰਤ ਹੈ ਸਾਧ ਸੰਤਨ ਕੀ ਹਰ ਨਿੱਕੀ ਧਿਆਨ ਕੋ, ਸਫਲ ਮੂਰਤ ਪਰਸੋ ਸੰਤਨ ਕੀ, ਇਹ ਧਿਆਨਾਂ ਧਰਨਾ ਯਾਨੀ ਸਾਕਾਰ ਕਿਉਂ ਦੱਸਿਆ ਹੈ। ਸੋ ਜਿੱਥੇ ਉਹ ਪ੍ਰਗਟ ਹੋ ਗਿਆ ਉੱਥੇ ਮਨ ਹੈ, ਤਾਂ ਸਾਰੇ ਹੀ ਵਾਹਿਗੁਰੂ ਕਿੱਥੇ ਨਹੀਂ, ਇਹੋ ਜਿਹਾ ਸੂਕਸ਼ਮ ਕਿਹੜੇ ਥਾਂ ਨਹੀਂ ਹੈ? ਉਹ ਤਾਂ ਖਾਲੀ ਥਾਂ ਹੀ ਕੋਈ ਨਹੀਂ ਹੈ, ਪਰ ਜਿਸਦੇ ਹਿਰਦੇ ਵਿੱਚੋਂ ਅਵਰਣ ਚੱਕਿਆ ਗਿਆ, ਉਹ ਸਰੀਰ ਨਹੀਂ ਹੁੰਦਾ, ਉਹ ਆਤਮਾ ਹੁੰਦਾ ਹੈ, ਜਿਹਦੇ ਅੰਤਰਕਰਨ ਪੜਦਾ ਪਿਆ ਉਸ ਆਤਮਾ 'ਤੇ, ਉਹ ਆਪਣੇ ਆਪ ਨੂੰ ਦੇਹ ਮੰਨਦਾ। ਦੇਖੋ ਅਗਿਆਨੀ ਹਰੇਕ ਹੀ ਸਾਡੇ ਤਿੰਨ ਦੇਹ ਮੰਨਦਾ ਆਪਣੇ ਆਪ ਨੂੰ, ਜਿਤਨੀ ਦੇਰ ਤੋਂ ਕੁਛ ਅਵਸਥਾ ਨਹੀਂ ਪਹੁੰਚਦਾ ਐਸੇ ਹੀ ਮੰਨਦੇ ਹੁੰਦੇ ਨੇ ਸਾਰੇ। ਸੰਯੋਗ ਕਰਕੇ ਉਸਦੀ ਪ੍ਰਾਪਤੀ ਵਾਸਤੇ ਪਹਿਲੇ ਸਾਕਾਰ ਦੀ ਪੂਜਾ, ਸਾਕਾਰ ਦਾ ਧਿਆਨ, ਸਾਕਾਰ 'ਤੇ ਵਿਸ਼ਵਾਸ ਰੱਖਿਆ, ਸਰਗੁਣ ਦੇ ਆਸਰੇ ਨਿਰਗੁਣ ਪ੍ਰਾਪਤ ਹੁੰਦਾ। ਇਹ ਜਿਤਨੇ ਭਗਤ ਹੋਏ ਨੇ, ਕਬੀਰ, ਨਾਮਦੇਵ ਆਦਿ, ਇਹ ਸਾਰੇ ਸਰਗੁਣ ਤੋਂ ਉੱਠ ਕੇ ਨਿਰਗੁਣ ਵਿੱਚ ਪਹੁੰਚੇ। ਸਵਯੋਂ ਇੱਥੇ ਤਦੇ ਕਿਹਾ ਜਾ ਸਰੂਪ ਇਸਦਾ ਦੱਸਿਆ ਹੈ। ਸੋ ਗੁਰੂ ਪਰਮੇਸ਼ਰ ਦਾ ਸਰੂਪ ਹੈ, ਗੁਰੂ ਪਰਮੇਸ਼ਰ ਫਰਕ ਕੋਈ ਨਹੀਂ, ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦਨਾ ਸਾਹਿਬ, ਗੁਰੂ ਪਰਮੇਸ਼ਰ ਕੋ ਜਾਣ ਜੋ ਸੁਭਾਵੇ ਸੋ ਪ੍ਰਮਾਣ। ਇਉਂ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਦੂਸਰੇ ਗੁਰੂ ਨਾਨਕ ਦੀ ਗੱਦੀ 'ਤੇ ਸਥਾਪਨ ਸਨ, ਸਿੱਖਾਂ ਦੇ ਵਿੱਚ ਬੈਠਿਆਂ ਭਾਈ ਬਾਲੇ ਨੂੰ ਪੁੱਛਿਆ, ਭਾਈ ਬਾਲਾ ਤੂੰ ਸੱਤਾਂ ਦੀਪਾਂ ਨਵਾਂ ਖੰਡ ਦੇ ਗੁਰੂ ਨਾਨਕ ਜੀ ਨਾਲ ਵਿਚਰਿਆ ਹੈ, ਬੜੇ ਕੌਤਕ ਦੇਖੇ ਗੁਰੂ ਬਾਬੇ ਦੇ ਅੱਖੀ, ਤੂੰ ਕੀ ਕਰਕੇ ਜਾਤਾ ਗੁਰੂ ਨਾਨਕ ਜੀ ਨੂੰ ਭਾਈ ਬਾਲਾ? ਕਹਿੰਦਾ ਮੈਂ ਮਹਾਂਪੁਰਖ ਕਰਕੇ ਜਾਣਿਆ। ਗੁਰੂ ਅੰਗਦ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਗੁਰੂ ਤਾਂ ਪਰਮੇਸ਼ਰ ਸਰੂਪ ਹੈ, ਜਿਹੀ ਜੀ ਉਹਦੇ ਨਾਲ ਕੋਈ ਭਾਵ ਨਹੀਂ ਲਾਉਂਦਾ, ਵੈਸੇ ਹੀ ਫਲ ਮਿਲ ਜਾਂਦਾ ਹੈ।
तैं गुरु नानक जी नूं महापुरख करके जाता, तू महापुरख बन गया। जे जी भाव नाल सेवा सेव्या वैसे बन गया। फिर सारे सिखां ने गुरु अंगद देव महाराज जी दे अगे हथ जोड़ के प्रार्थना की, सच्चे पातशाह आपने की करके जाता गुरु नानक जी, इस भावना नाल आपने सेवा की। गुरु अंगद जी कहिंदे मैं तां भाई गुरु नानक जी नूं साक्षात परम पार ब्रह्म रूप जानदा रहा हाँ, इसे भावना नाल सेवा की, इसी भावना नाल हुक्म मन्निया, इसी भावना नाल आपदा ध्यान करिया। मेरे चित चरंचक मात्र भी कदे परमेश्वर ते उन्हां विच फर्क नहीं प्रतीत होया। जो इन्नी गल कही सबने अज की, सच्चे पातशाह गुरु शीशा रूपता है ही, ते गुरु है पारन जिहा जो शीशे मूँह देखते हैं वैसा दिस पैंदा। इन्हां ने भाई बाले ने महापुरख करके सेवन किया गुरु नानक जी, ये महापुरख बन गया। आप जी ने गुरु नानक जी गुरु पाद बम करके सेवन किया, आप गुरु परमेश्वर बन गए। जिह जी भावना नाल गुरु कोई जिह जी भावना गुरु दे नाल किसी की होंगी है वैसा ही फल मिलया करता है। इसे भाई गुरदास कोई दृष्टान देख के समझाते हैं, सतगुरु पुरख अगम है निर्वैर निराला। सतगुरु पुरख जरा मन बाणी के विषय है, आवाज च बाणी च नहीं आता, इंद्रिया च नहीं आता, अखा निर्गुण इन अखा नाल नहीं देखा जाता, कना सुनिया नहीं जाता, नासकों के विषय रसना तक इंद्रिया के विषय नहीं, इन्हों पैरों चल के उत्थे पहुँचे नहीं जाते, निराकार है, हथा पकड़े नहीं जाता, यानी तुझा उस खरड़ी उसमें महसूस नहीं कर, संकल्प नहीं आता, हो रही फुरने च नहीं आता, बाणी नहीं उत्थे पहुँच सकती। ऐसी चीज़ है यहा जहा जो वाहगुरु है उसने गुरु नानक रूप धारण किया। सतगुरु पुरख अगम है निर्वैर निराला, अगम मन बाणी के विषय है, निर्वैर वैर नहीं किसी नाल करता, सब दे विच रहिंदा, फिर सब ते निराला है। फिर उसकी सेवा भावना की बाब दस दिन, ज्यों कर निर्मल आरसी जग देखने वाला, यही जी उस दे नाल भावना कोई लगाउंदा वैसा फल मिलता। जिवें आरसी विच शीशे विच जिहा जिहा कोई मूँह देखता वैसे दिन हसदा देखता, हसदा दिंदा, रोंदा देखता रोंदा, इहो जिहा गुरु नाल जिही जी भावना कोई लगाउंदा वैसे ही फल प्राप्त हुंदा है। तो अगे एक दृष्टांत होर धरती का जमीन का दे के दसते, जमीन के जिहा जिहा कोई बीज बीजता वैसे ही उगया करता है। इसी तरह गुरु नाल जिहे जी कोई भावना लगाता है वैसे उसको फल मिलता है। अखीर सिता कढ़िया सेवक दरगे सुरख रू बेमुख मुख का, सेवक दरगाह भी सुरख रू हुंदा है, बेमुख जिहड़ा है उहदा मुख काला हुंदा है। मतलब इत्थे गुरु अंगद जी ने इत्थे गुरु नानक जी नूं साक्षात पारम रूप करके सिद्ध किया है भी यही सी। पर कहे आप जी ने यह भी फरमाया जिहे जी भावनी गुरु नाल कोई लाउंदा वैसा ही फल मिलता है। सो भाई बाले ने महापुरख करके जाता, महापुरख हो गया। गुरु अंगद जी ने साक्षात पादम गुरु पादम करके पूजिया सेवा की, दर्शन किया और गुरु परमेश्वर रूप बन जाते हैं, इं फरमाते हैं। गुरु गोबिंद गोबिंद गुरु नानक से Oh, ਸ਼ਾਸਨ ਇਉਂ ਗੁਰੂ ਅੰਗਦ ਜੀ ਕਡੂਰ ਜੋਤ ਜਗਾਉਂਦੇ ਹਨ। ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਾ ਹੋਈ ਹੋਵੇ, ਉਤਨੀ ਦੇਰ ਤੱਕ ਜਿਸਨੂੰ ਸ਼ੌਕ ਹੋਵੇ ਇੱਧਰਲੇ ਉੱਧਰਲੇ ਆਪਣੇ ਆਪ ਹੀ ਉਪਾਰ ਕਰਦੇ ਦੇਖੇ ਗਏ। ਇਸੇ ਤਰ੍ਹਾਂ ਬਾਬਾ ਅਮਰਦਾਸ ਦੀ ਉਮਰ ਕੋਈ 60-62 ਸਾਲ ਦੀ ਹੋਵੇ, ਬਚਪਨ ਤੋਂ ਹੀ ਜਦ ਤੋਂ ਹੋਰ ਸ਼ਿਮਲੀ ਭ੍ਰਿਸ਼ਟਾਚਾਰ ਅੱਛਾ ਜਿਤਨੀਆਂ ਨਿੰਦਣੀ ਗੱਲਾਂ ਨਿੰਦਣੀ ਕਰਮ ਉਹਨਾਂ ਦੇ ਕਰੋੜਾਂ ਕੋ ਨੇੜੇ ਨਹੀਂ ਜਾਣਾ। ਮਦਰਾ ਮਾਸ ਯੁਗਾ ਉਹ ਬਾਈਆਂ ਜਿਤਨੀਆਂ ਸਭ 'ਤੇ ਕਰੋੜਾਂ ਕੋ ਦੂਰ, ਪਰ ਯਾਤਰਾ ਤੀਰਥ ਯਾਤਰਾ ਵਿੱਚ ਉਹਨਾਂ ਦੀ ਪ੍ਰਵਿਰਤੀ ਸੀ। ਤੀਰਥ ਯਾਤਰਾ ਗੰਗਾ ਜੀ ਦੀ ਯਾਤਰਾ ਕਈ ਦਫ਼ਾ ਉਹਨਾਂ ਕੀਤੀ। ਸਵਯੋਂ ਸਤਸੰਗ ਤੀਰਥ ਸੇਵਨ, ਤੀਰਥ ਸੱਚਾ ਤੀਰਥ ਦਰਅਸਲ ਸਤਸੰਗ ਹੈ। ਤੀਰਥ ਨਾਮ ਨਾ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ, ਸੱਚਾ ਤੀਰਥ ਸਤਸੰਗ ਜਿਸ ਦੇ ਵਿੱਚ ਮਨ ਦੀ ਮੈਂ ਲਾਉਣ ਵਾਸਤੇ ਹਰੀ ਜਸ ਰੂਪੀ ਜਲ ਹੈ। ਬਾਜ ਤੀਰਥ ਜਿਹੜੇ ਹਨ ਉਹਨਾਂ ਦਾ ਥੋੜ੍ਹਾ ਜਿਹਾ ਫਲ ਦੱਸਿਆ। ਤੀਰਥ ਕੀ ਹੈ? ਇੱਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ, ਕਹਿਤ ਕਬੀਰ ਵੀ ਚਾਰ। ਕਬੀਰ ਜੀ ਕਹਿੰਦੇ ਤੀਰਥ ਜਿਹੜੇ ਜੜ ਤੀਰਥ ਨੇ ਉਹ ਤਾਂ ਸੰਤਾਂ ਦੀ ਤੋੜੀ ਨੂੰ ਚਾਹੁੰਦੇ ਹਨ, ਬਾਣੀ ਉਹ ਦੱਸਦੀ ਹੈ। ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਤਿਲਕ ਮਹਿਲ ਹਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਸੂਰ ਗਵਾਈ। ਗੰਗਾ ਜਮਨਾ ਗੋਦਾਵਰੀ ਇਹ ਪਵਿੱਤਰ ਨਦੀਆਂ ਮੰਨੀ, ਇਹ ਵੀ ਸੰਤਾਂ ਦੀ ਧੂੜੀ ਨੂੰ ਲੋਚਦੇ ਨੇ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਇਹੋ ਜਿਹਾ ਪ੍ਰੇਮੀ ਜਿਸ ਦਾ ਵਿਸ਼ਵਾਸ ਜਿਸ ਦਾ ਨੇਚਰ ਗੰਗਾ ਜੀ ਦੇ ਇਸ਼ਨਾਨ 'ਤੇ, ਕਈ ਦਫ਼ਾ ਉਹਨੇ ਗੰਗਾ ਦਾ ਇਸ਼ਨਾਨ ਕੀਤਾ, ਉਸਦਾ ਇਹ ਵੀ ਪ੍ਰਣ ਸੀ ਜਿਸਨੇ ਗੰਗਾ ਦਾ ਇਸ਼ਨਾਨ ਨਹੀਂ ਸੀ ਕੀਤਾ ਕਦੇ ਉਹਦੇ ਹੱਥੋਂ ਜਾਂ ਉਹਦੇ ਘਰੋਂ ਨਹੀਂ ਸੀ ਖਾਂਦਾ ਹੁੰਦਾ, ਇਹ ਵੀ ਉਹਦਾ ਪ੍ਰਣ ਸੀ। ਉਹ ਪ੍ਰੇਮੀ ਇਸ ਸਾਲ ਵੀ ਤੀਰਥ ਯਾਤਰਾ ਨੂੰ ਚੱਲਿਆ, ਗੰਗਾ ਜੀ ਦੀ ਯਾਤਰਾ ਨੂੰ ਚੱਲਿਆ। ਉਹਨਾਂ ਸਮਿਆਂ ਦੇ ਵੀ ਅੱਜ ਕੱਲ੍ਹ ਵਾਂਗ ਰਸਤੇ ਠੀਕ ਜਾਣ ਦੇ ਸਾਧਨ ਸੌਖੇ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ, ਲੋਕ ਇਕੱਠੇ ਹੋ ਕੇ ਜਾਂਦੇ, ਕਈ ਖੂੰਖਾਨ ਜਾਨਵਰ ਹੁੰਦੇ ਸੀ ਜੰਗਲਾਂ ਦੇ ਵਿੱਚ, ਇਉਂ ਉਹ ਇਕੱਲਾ ਜਾਂਦਿਆਂ ਜਾਂਦਿਆਂ ਕਈ ਕੁ ਮੀਲ ਪੁਰਾ ਗੰਗਾ ਜੀ ਦੇ, ਉਹਨੂੰ ਸ਼ਾਮ ਪੈ ਜਾਂਦੀ, ਸੂਰਜ ਛਿਪਣ ਵਾਲਾ ਹੋ ਜਾਂਦਾ। ਸੋਚਿਆ ਅੱਗੇ ਘਣਾ ਜੰਗਲ ਹੈ, ਹੁਣ ਜੰਗਲਾਂ ਦੇ ਵਿੱਚ ਦੁਖਦਾਈ ਜਾਨਵਰ ਸ਼ੇਰ ਬਾਘ ਆਦਿ ਵੀ ਬਹੁਤ ਸਾਰੇ ਰਹਿੰਦੇ ਹੁੰਦੇ, ਹੋਵੇ ਨਾ ਤੇ ਇਹ ਇੱਕ ਆਸ਼ਰਮ ਹੈ ਕਿਸੇ ਮਹਾਤਮਾ ਦਾ, ਇੱਥੇ ਰਾਤ ਕੱਟ ਲੈਂਦੇ, ਕੱਲ੍ਹ ਸਵੇਰੇ ਜਾਵਾਂਗੇ। ਇੱਕ ਮਹਾਤਮਾ ਦਾ ਆਸ਼ਰਮ ਸੀ ਜੋ ਭਗਤੀ ਗਿਆਨ ਵਿਰਾਗ ਦੇ ਵਿੱਚ ਜਿਨ੍ਹਾਂ ਦਾ ਸਮਾਂ ਗੁਜ਼ਰਦਾ ਸੀ ਇਹੀ ਉਪਦੇਸ਼ ਕਰਦੇ ਸਨ। ਵੈਰਾਗ ਸਰਬ ਇੱਛਾ ਦਾ ਤਿਆਗ, ਭਗਤੀ ਪ੍ਰਭੂ ਦਾ ਸਿਮਰਨ ਆਤਮਾ ਦਾ ਭਗਤੀ ਵਿੱਚ ਗਿਆਨ ਜੀਵਨ ਦੀ ਏਕਤਾ ਦਾ ਨਾਮ ਹੈ। ਸੋ ਇਉਂ ਉਹਨਾਂ ਦਾ ਸਮਾਂ ਗੁਜ਼ਰਦਾ ਸੀ, ਉੱਥੇ ਲੰਗਰ ਵੀ ਚੱਲਦਾ ਸੀ, ਗੁਰੂ ਘਰ ਉੱਥੇ ਠਹਿਰ ਜਾਂਦਾ ਹੈ। ਸ਼ਾਮ ਦਾ ਵਕਤ ਹੋਇਆ, ਲੰਗਰ ਦੇ ਵਾਸਤੇ ਘੰਟੀ ਵਗੈਰਾ ਵੱਜੀ, ਜਿੱਥੇ ਹੋਰ ਬਹੁਤ ਸਾਰੇ ਪ੍ਰੇਮੀ ਪੰਗਤ ਵਿੱਚ ਬੈਠ ਕੇ ਭੋਜਨ ਛਕਣ ਲੱਗੇ, ਉਹ ਜਦ ਬੈਠਾ ਉਸਨੇ ਭੋਜਨ ਛਕ ਲਿਆ, ਕਿਉਂਕਿ ਉਹਨੂੰ ਤਾਂ ਇਹ ਖਿਆਲ ਹੀ ਨਹੀਂ ਸੀ ਵੀ ਇਹਨਾਂ ਨੇ ਕਦੇ ਗੰਗਾ ਜੀ ਦਾ ਇਸ਼ਨਾਨ ਨਹੀਂ ਕੀਤਾ। ਖੈਰ ਭੋਜਨ ਤੋਂ ਬਾਅਦ ਮੁਖੀ ਮਹਾਤਮਾ ਸਨ, ਉਹਨਾਂ ਪਾਸ ਆ ਬੈਠੇ ਸਾਰੇ, ਆਪਣੇ ਖਿਆਲ ਦੇ ਮੁਤਾਬਕ ਪ੍ਰੇਮੀ ਸਤਪੁਰਸ਼ਾਂ ਦੇ ਪਾਸ ਬਚਨ ਛੇੜਿਆ ਕਰਦੇ। ਉਸਨੇ ਵੀ ਆਪਣੇ ਖਿਆਲ ਨੂੰ ਮੁੱਖ ਰੱਖਦਿਆਂ ਹੋਇਆ ਬਚਨ ਛੇੜਿਆ, ਮਹਾਰਾਜ ਆਪ ਨੇ ਤਾਂ ਕਈ ਦਫ਼ਾ ਗੰਗਾ ਜੀ ਦੀ ਯਾਤਰਾ ਕੀਤੀ, ਉਹਨੇ ਇਸ਼ਨਾਨ ਕੀਤਾ, ਹੁਣ ਉਹ ਮਹਾਤਮਾ ਕਹਿਣਗੇ ਇਸ ਤਾਂ ਇੱਕ ਵਾਰੀ ਵੀ ਨਹੀਂ ਕੀਤਾ, ਇਸ ਤਾਂ ਕੀਤਾ ਹੀ ਨਹੀਂ ਕਦੇ। ਸਾਡਾ ਵਿਸ਼ਵਾਸ ਤਾਂ ਵਾਹਿਗੁਰੂ ਦੀ ਭਗਤੀ 'ਤੇ ਹੈ, ਗਿਆਨ ਭਗਤੀ। ਇਹ ਬਚਨ ਸੁਣ ਕੇ ਉਹ ਘਬਰਾ ਗਿਆ, ਕਿਉਂਕਿ ਪ੍ਰਣ ਭੰਗ ਹੋਵੇ ਜਦੋਂ ਆਦਮੀ ਦਾ ਉਹਨੂੰ ਖੋਭ ਤਾਂ ਹੋਇਆ ਹੀ ਕਰਦਾ ਹੈ, ਘਬਰਾ ਗਿਆ ਉਹ, ਮੈਂ ਤਾਂ ਇਹਨਾਂ ਦਾ ਲੰਗਰ ਰੋਟੀ ਖਾ ਲਈ, ਪਰ ਸ਼ਾਹ ਚੱਕ ਨੇ ਇਹਨਾਂ ਨੇ ਇੱਕ ਵਾਰੀ ਵੀ ਗੰਗਾ ਦਾ ਇਸ਼ਨਾਨ ਨਹੀਂ ਕੀਤਾ, ਮੇਰੇ ਤਾਂ ਪ੍ਰਣ ਭੰਗ ਹੋ ਗਿਆ। ਖੈਰ ਘਬਰਾਇਆ ਹੋਇਆ ਉਸੀ ਵਕਤ ਦੇਰੇ ਤੋਂ ਬਾਹਰ ਨਿਕਲ ਜਾਂਦਾ, ਉਸੀ ਹੱਦ ਤੋਂ ਬਾਹਰ ਚਲਾ ਜਾਂਦਾ। ਮੌਸਮ ਗਰਮੀ ਦਾ ਸੀ, ਕੁਛ ਨਾਲ ਹੀ ਇੱਕ ਉੱਚਾ ਟਿੱਬਾ ਸੀ, ਰਾਤ ਇੱਥੇ ਨਹੀਂ ਰਹਿਣਾ, ਇਹਨਾਂ ਨੇ ਕਦੇ ਇਸ਼ਨਾਨ ਹੀ ਨਹੀਂ ਕੀਤਾ ਗੰਗਾ ਜੀ। ਸੋ ਉਹ ਟਿੱਬੇ 'ਤੇ ਜਾ ਪਿਆ, ਗਰਮੀ ਦੇ ਮੌਸਮ ਵਿੱਚ ਖਾਸ ਕੋਈ ਅੰਦਰ ਜਾਂ ਕੱਪੜੇ ਦੀ ਨੀੜ ਦੀ ਬਹੁਤੀ ਲੋੜ ਨਹੀਂ ਪਿਆ ਕਰਦੀ। ਸੋ ਘਬਰਾਇਆ ਹੋਇਆ ਆਦਮੀ ਨੂੰ ਨੀਂਦ ਨਹੀਂ ਚੰਗੀ ਆਇਆ ਕਰਨੀ। ਸੋ ਇਸੀ ਤਰ੍ਹਾਂ ਅੱਧੀ ਰਾਤ ਗੁਜ਼ਰ ਗਈ, ਜਦ ਬ੍ਰਹਮ ਮੁਹੂਰਤ ਅੰਮ੍ਰਿਤ ਵੇਲਾ ਹੋਇਆ, ਕੀ ਦੇਖਦਾ ਹੈ, ਤਿੰਨ ਕਾਲੇ ਰੰਗ ਦੀਆਂ ਗਊਆਂ ਉਸ ਟਿੱਬੇ ਦੇ ਪਾਸ ਦੀ ਗੁਜ਼ਰਦੀਆਂ ਹਨ, ਜਿਹੜੇ ਉਸ ਡੇਰੇ ਵਿੱਚ ਰਹਿਣ ਵਾਲੇ ਸਾਧੂ ਮਹਾਤਮਾ ਸਨ, ਭਜਨ ਸੇਵਾ ਭਗਤੀ ਕਰਨ ਵਾਲੇ। ਇਸ਼ਨਾਨ ਵਗੈਰਾ ਦਾ ਪਾਣੀ ਬਾਹਰ ਇੱਕ ਟੋਆ ਬਣਾਇਆ ਸੀ, ਉੱਥੇ ਜਾ ਕੇ ਸਾਰਾ ਗਿਰਦਾ ਸੀ, ਭਾਵੇਂ ਮਹਿਲਾ ਸੀ। ਉਹਨਾਂ ਤਿੰਨਾਂ ਗਊਆਂ ਨੇ ਆਪਣੇ ਆਪ ਨੂੰ ਉਸ ਚਿੱਕੜ ਦੇ ਵਿੱਚ ਅੱਛੀ ਤਰ੍ਹਾਂ ਮੱਧਿਆ ਨੇ, ਇਸ਼ਨਾਨ ਕੀਤਾ, ਉਹਨਾਂ ਦੇ ਰੰਗ ਸਫੈਦ ਹੋ ਜਾਂਦੇ ਆ, ਚਿੱਟੇ ਰੰਗ ਹੋਣ 'ਤੇ ਵਾਪਸ ਮੁੜ ਚੱਲੀਆਂ। ਇਹ ਕੌਤਕ ਦੇਖਦਾ ਰਿਹਾ ਜਾਂਦਾ, ਜਦੋਂ ਵਾਪਸ ਜਾਂਦੀਆਂ ਇਸਨੇ ਪੁੱਛਣ ਲੱਗਾ, ਤੁਸੀਂ ਕੌਣ, ਪਹਿਲੇ ਰੰਗ ਤੁਹਾਡੇ ਕਾਲੇ ਸਨ, ਫਿਰ ਤੁਸੀਂ ਆਪਣੇ ਆਪ ਨੂੰ ਚਿੱਕੜ ਵਿੱਚ ਮੱਧਿਆ, ਇੱਥੇ ਸਫੈਦ ਹੋ ਗਏ, ਅਸਲੀ ਗੱਲ ਦੱਸੋ ਕੀ ਹੈ। ਉਹਨਾਂ ਵਿੱਚੋਂ ਇੱਕ ਨੇ ਕਿਹਾ, ਅਸੀਂ ਤਿੰਨ ਪਵਿੱਤਰ ਨਦੀਆਂ ਦੇ ਮਾਨੀ ਦੇਵਤਾ ਹਾਂ, ਗੰਗਾ ਜਮਨਾ ਗੋਦਾਵਰੀ। ਫਿਰ ਤੁਹਾਡੇ ਰੰਗ ਕਹਿਣ ਲੱਗੇ, ਸਾਡੇ ਰੰਗ ਪਹਿਲੇ ਕਾਲੇ ਸਨ, ਸਾਡੇ 'ਚ ਪਾਪੀ ਲੋਕ ਸ਼ਰਧਾ ਦੇ ਨਾਲ ਇਸ਼ਨਾਨ ਕਰਦੇ ਨੇ, ਪਾਪ ਛੱਡ ਜਾਂਦੇ ਹਨ, ਪਾਪ ਦਾ ਰੰਗ ਕਾਲਾ, ਉਹ ਸਾਨੂੰ ਆ ਚੜਦਾ, ਸਾਡੇ ਰੰਗ ਕਾਲੇ ਹੋ ਜਾਂਦੇ, ਸਾਨੂੰ ਪਾਪ ਬਹੁਤਾ ਦੁਖਦਾਈ ਪ੍ਰਤੀਕ ਹੁੰਦਾ। ਫਿਰ ਅਸੀਂ ਕਿਸੇ ਸਤਪੁਰਸ਼ ਦੀ ਚਰਨ ਧੂੜੀ ਨੂੰ ਸਪਰਸ਼ ਕਰਕੇ ਉਹਨਾਂ ਪਾਪਾਂ ਨੂੰ ਲਾਉਂਦੇ ਹਾਂ। ਇੱਥੇ ਕਿਉਂਕਿ ਵਾਹਿਗੁਰੂ ਦੀ ਭਗਤੀ ਔਰ ਬ੍ਰਹਮ ਗਿਆਨ ਦੇ ਵਿੱਚ ਮਸਤ ਸਾਧੂ ਰਹਿੰਦੇ ਹਨ, ਇਸ਼ਨਾਨ ਵਗੈਰਾ ਕਰਦੇ ਨੇ, ਉਹਨਾਂ ਦਾ ਜਲ ਇੱਥੇ ਆਉਂਦਾ ਹੈ, ਉੱਥੇ ਅਸੀਂ ਇਸ਼ਨਾਨ ਕੀਤਾ, ਸਾਡੇ ਪਾਪ ਲੈ ਗਏ, ਸਾਡੇ ਰੰਗ ਚਿੱਟੇ ਹੋ ਗਏ। ਇਹ ਸੁਣ ਕੇ ਬੜਾ ਹੈਰਾਨ ਹੋਇਆ, ਨਿਸ਼ਚਰਜ ਬਾਤ ਹੈ, ਮੈਂ ਤਾਂ ਸਮਝਦਾ ਸੀ ਤੀਰਥ ਹੀ ਵੱਡੇ ਨੇ, ਤਾਂ ਗੱਲ ਕੁਛ ਹੋਰ ਹੀ ਨਿਕਲੀ। ਕਹਿਤ ਕਬੀਰ ਹੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤਾਂ ਇਉਂ ਕਰਕੇ ਮੈਂ ਤਾਂ ਹੋਰ ਹੀ ਸਮਝਦਾ ਸੀ ਸਾਸਕ। ਇਸੀ ਕਰਕੇ ਗੁਰੂ ਜੀ ਕਹਿੰਦੇ ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ, ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਆਦਿ ਜਿਹੜੀ ਪਵਿੱਤਰ ਨਦੀਆਂ ਮੰਨੀਆਂ ਹੋਣ, ਅਤੇ ਉੱਦਮ ਕਰੇ ਧੂੜ ਸਾਧੂ ਕੀ ਤਾਂ ਉਹ ਸਾਧੂ ਦੀ ਚਰਨ ਧੂੜੀ ਚਾਹੁੰਦੀਆਂ। ਕਿਉਂ ਅੱਗੇ ਜਵਾਬ ਦਿੰਦੇ ਨੇ, ਕਿਲ ਵਿੱਚ ਮਹਿਲ ਫਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂੜ ਗਵਾਏ। ਛੋਟੇ ਵੱਡੇ ਪਾਪ ਕੀਤੇ ਜਿਹੜੇ ਸ਼ਰਧਾ ਨੂੰ ਸਾਡੇ 'ਚ ਇਸ਼ਨਾਨ ਕਰਦੇ, ਸਾਡੇ 'ਚ ਪਾਪ ਛੱਡ ਜਾਂਦੇ, ਉਹ ਪਾਪਾਂ ਦਾ ਭਾਰ ਸੰਤਾਂ ਦੀ ਚਰਨ ਧੂੜੀ ਦੂਰ ਕਰਦੀ ਹੈ। ਇਸ ਕਰਕੇ ਇਹ ਵੀ ਯਾਨੀ ਧੂੜੀ ਨੂੰ ਸੰਤਾਨੀ ਨੂੰ ਚਾਹੁੰਦੇ ਹਨ। ਬਹਾਦਰ ਨਾਮੇ ਪਾਤਸ਼ਾਹ ਕਰਨੇ ਸਾਹਿਬ ਸਿੱਖ ਬੈਠੇ ਹਨ ਬਹੁਤ ਸਾਰੇ ਹਜ਼ੂਰੀ ਵਿੱਚ। ਅਰਜ਼ ਕੀਤੀ ਗਰੀਬ ਨਾਜ ਭਾਈ ਜੈਤ ਨਾਮ ਕਰਕੇ ਸ਼ੇਖ ਗੁਰੂ ਕਾ ਸਿੱਖ ਸੀ, ਮਹਾਰਾਜ ਹੁਕਮ ਕਰੋ ਇਸ ਨੂੰ ਵੀ, ਇਹ ਵੀ ਨਾਲ ਦੀ ਗੰਗਾ ਜੀ ਵਗਦੀ ਹੈ, ਕਰਨੇ ਸਾਹਿਬ ਦਾ ਲੰਮਾ ਲੰਮਾ ਇਸ਼ਾ। ਪਹਿਲੇ ਗੁਰੂ ਨਾਨਕ ਜੀ ਨੇ ਉਸ ਨੂੰ ਪਵਿੱਤਰ ਕੀਤਾ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਦਾ ਉੱਥੋਂ ਦਾ ਜਨਮ ਕਰਤਾ, ਸੰਯੋਗ ਕਰਕੇ ਚੌਥਾ ਤਖ਼ਤ। ਸੋ ਇਸ ਤਰੀਕੇ ਸਿਰ ਉਸ ਪਟਣੇ ਦੇ ਨਾਲ ਨਾਲ ਦੀ ਗੰਗਾ ਵਗਦੀ ਹੈ। ਸਿੱਖਾਂ ਨੇ ਅਰਜ਼ ਕੀਤੀ, ਗਰੀਬਾਂ ਲੋਕ ਦੂਰੋਂ ਦੂਰੋਂ ਗੰਗਾ 'ਚ ਇਸ਼ਨਾਨ ਕਰਨ ਆਉਂਦੇ ਹਨ, ਭਾਈ ਜੈਦ ਕਦੇ ਵੀ ਨਹੀਂ ਇਸ਼ਨਾਨ ਕਰਦਾ, ਕਿਉਂਕਿ ਇਸ ਨੂੰ ਕਈ ਵਾਰੀ ਅਰਜ਼ ਕੀਤੀ ਆਪ ਜੀ ਇਸ਼ਨਾਨ ਕਰਿਆ ਕਰੋ, ਪਰ ਇਹ ਹੱਥ ਛੱਡ ਦੇਣ, ਆਪ ਕਿਰਪਾ ਕਰਕੇ ਹੁਕਮ ਕਰੋ ਗੰਗਾ ਜੀ ਇਸ਼ਨਾਨ ਕਰਿਆ ਕਰੇ। ਕਹਿਣ ਲੱਗੇ ਰਾਤ ਨੂੰ ਦੇਖਿਓ ਤਾਂ ਸੀ ਕਦੇ, ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਦਾ ਵਕਤ ਹੁੰਦਾ ਉਸ ਮੌਕੇ ਜ਼ਰਾ ਪੈਰੀ ਲਗਾ ਕੇ ਦੇਖੋ ਕਿਵੇਂ ਇਸ਼ਨਾਨ ਕਰਦਾ। ਸੋ ਸਿੱਖ ਅੰਮ੍ਰਿਤ ਵੇਲੇ ਉਸ ਵਕਤ ਉੱਠ ਕੇ ਇਸ਼ਨਾਨ ਕਰਦਾ ਅਤੇ ਪੈਰੇ ਲਗਾ ਦਿੱਤੇ ਅੱਜ ਰਾਤ ਨੂੰ। ਕੀ ਦੇਖਦੇ ਹਨ, ਇੱਕ ਗਊ ਆਈ ਜਿੱਥੇ ਭਾਈ ਜੈਤ ਇਸ਼ਨਾਨ ਕਰਦਾ ਹੁੰਦਾ ਸੀ, ਉਸ ਥਾਂ ਇੱਕ ਕੁੰਡ ਸੀ, ਉਹ ਗਊ ਨੇ ਆ ਕੇ ਆਪਣੇ ਮੂੰਹ ਚੋਂ ਪਾਣੀ ਕੱਢ ਕੇ ਉਹ ਕੁੰਡ ਨੂੰ ਭਰੇ, ਵਾਪਸ ਜਾ ਰਹੀ ਹੈ। ਜਿਹੜੇ ਪਹਿਰੇ ਖੜੇ ਤੇ ਪੁੱਛਣ ਲੱਗੇ ਤੂੰ ਕੌਣ ਹੈ, ਕਹਿਣ ਲੱਗੀ ਮੈਂ ਗੰਗਾ ਜੀ। ਅਭਿਮਾਨੀ ਦੇਵਤਾ ਸਾਧ ਸਿੰਘ ਇਹਨਾਂ ਵਿੱਚ ਅਭਿਮਾਨੀ ਦੇਵਤਾ ਜਿਹੜਾ ਸ਼ੁੱਧੀ ਦਿੰਦਾ, ਮੈਂ ਗੰਗਾ ਜੀ ਹਾਂ। ਫਿਰ ਇੱਧਰ ਆਈ ਸੀ, ਕਹਿਣਗੇ ਰੋਜ਼ ਭਾਈ ਜੈਤ ਦਾ ਪਾਣੀ ਭਰ ਕੇ ਜਾਣੀ ਇਹਦੇ ਇਸ਼ਨਾਨ ਵਾਸਤੇ। ਪਰ ਇਹ ਜਦੋਂ ਗੱਲਬਾਤ ਸੁਣੀ, ਦਿਨੇ ਗੁਰੂ ਜੀ ਦੇ ਚਰਣਾਂ ਵਿੱਚ ਅਰਜ਼ ਕੀਤੀ ਸੱਚੇ ਪਾਤਸ਼ਾਹ, ਰਾਤ ਇੱਕ ਔਰਤ ਕਹਿਣ ਲੱਗੇ ਹਾਂ ਭਾਈ, ਜਿਹੜੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਹਨ ਉਹਨਾਂ ਨੂੰ ਤਾਂ ਚਰਨ ਧੂੜੀ ਇਹ ਜਿਹੜੇ ਜੜ ਤੀਰਥ ਹਨ ਇਹ ਚਾਹੁੰਦੇ ਹਨ। ਸੋ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ ਇਸੀ ਗੱਲ ਨੂੰ ਮੁੱਖ ਰੱਖ ਕੇ 6 ਸਾਲ ਪਿੱਛੋਂ ਕੁੰਭੀਆਂ, 12 ਸਾਲ ਪਿੱਛੋਂ ਕੁੰਭ ਆਦਿ ਰੱਖਦੇ ਹਨ। ਇਸ਼ਨਾਨ ਆਦਿ ਦੇ ਬਹਾਨੇ ਬਹੁਤ ਸਾਰੇ ਤਤਵੇ ਅਤੇ ਮਹਾਤਮਾ ਚਰਨ ਪਾਉਂਦੇ, ਇਹਨਾਂ ਵਿੱਚ ਇਹਨਾਂ ਦਾ ਭਾਰ ਹਰਦੇ ਹਨ, ਉਹਨਾਂ ਦਾ ਰੱਖਣ ਦਾ ਮਤਲਬ ਇਹ ਪੁੱਛਿਆ। ਇਸੀ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ। ਤੀਰਥ ਕੀਤਿਆਂ 'ਚ ਇੱਕ ਗੁਣਾ ਫਲ ਹੈ, ਉਹ ਵੀ ਸ਼ਰਧਾ ਨਾਲ ਇਉਂ ਨੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ ਦੋ ਪਉ ਚੜੀਏ ਸ਼ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ਨ ਕੋਰ, ਸਾਧ ਫਲਿਆ ਨਾਤਿਆਂ ਚੋਰ ਸੋ ਚੋਰਾਂ ਚੋਰ। ਹਾਂਜੀ, ਤੀਰਥਾਂ 'ਤੇ ਜਾ ਕੇ ਲੋਕਾਂ ਦੀ ਜੇਬਾਂ ਕੱਟਣੀਆਂ, ਕੱਪੜੇ ਚੁਰਾਉਣੇ, ਹੋਰ ਕਈ ਕਿਸਮ ਦੇ ਐਸਾ ਕੁਛ ਕਰਨਾ, ਉਹ ਤੀਰਥ ਕੀਤੇ ਬਲਕਿ ਇੱਕ ਪਾਪ ਲੈਂਦਾ ਦੁੱਗਣਾ ਚਾੜ ਕੇ ਆ ਜਾਂਦੇ। ਤੂੰਬੜੀ ਵਾਲੀ ਹਾਲਤ ਹੈ, ਤੂੰਬੀ ਨੂੰ ਸਾਰੇ ਤੀਰਥਾਂ ਦਵਾਈ, ਜਦੋਂ ਅੰਦਰੋਂ ਕੁੜੱਪਣ ਨਹੀਂ ਜਾਂਦੇ। ਲੋਕ ਅਕਸਰ ਤੀਰਥ ਨਾਈ ਨਾਈ ਕੁੜੱਪਣ ਕੌੜਾਪਣ ਤੂੰ ਨਾ ਜਾਏ। ਸੰਯੋਗ ਕਰਕੇ ਇਸ ਤਰੀਕੇ ਸਿਰ ਸੱਜੇ ਸ਼ਰਧਾ ਦੇ ਨਾਲ ਤੀਰਥਾਂ 'ਤੇ ਜਾਵੇ, ਉੱਥੇ ਜਾ ਕੇ ਕੁਛ ਸੇਵਾ ਵੀ ਕਰੇ, ਕੁਛ ਅਨੁਦਾਨ ਵੀ ਕਰੇ, ਹਰੀ ਜਾਂ ਸਤਸੰਗ ਦਾ ਧਿਆਨ ਦੇ ਕੇ ਸੁਣੇ, ਔਰ ਕੋਈ ਨਾ ਕੋਈ ਨਿੰਦਰੀ ਕਰਮ ਵੀ ਛੱਡ ਕੇ ਆਵੇ। ਤਦ ਕਹਿੰਦੇ ਤੀਰਥਾਂ ਦਾ ਇੱਕ ਗੁਣਾ ਫਲ ਹੈ, ਸ਼ਾਂਤ ਆਤਮਾ ਕੋਈ ਮਹਾਂਪੁਰਖ ਮਿਲ ਗਿਆ, ਉਹਨਾਂ ਦੀ ਸੰਗਤ 'ਤੇ ਚੌਗੁਣਾ ਫਲ ਘਰ ਬੈਠੇ ਹੋ ਜਾਂਦੇ। ਅਤੇ ਗੁਰੂ ਸ਼ਰਨ ਪ੍ਰਾਪਤ ਹੋ ਜਾਏ, ਗੁਰੂ ਸ਼ਰਨ ਵਿੱਚ ਲੱਗ ਕੇ ਪ੍ਰਭੂ ਦੀ ਵਾਹਿਗੁਰੂ ਦੀ ਭਗਤੀ ਕਰਨ ਲੱਗ ਜਾਏ, ਫਿਰ ਫਲਾਂ ਦਾ ਘਾਟਾ ਹੀ ਨਹੀਂ ਰਹਿੰਦਾ। ਕਬੀਰ ਜੀ ਕਹਿੰਦੇ ਇਹ ਗੱਲ ਵਿਚਾਰ ਕਰਕੇ ਅੱਛੀ ਤਰ੍ਹਾਂ ਸੋਚ ਕੇ ਸੀ ਹੋਈ ਹੈ। ਕਹਿੰਦੇ ਆਓ ਸਾਸੂ, ਤੀਰਥਾਂ ਦਾ ਇੰਨਾ ਕੁ ਫਲ ਹੈ, ਪਰ ਸੱਚਾ ਤੀਰਥ ਸਤਸੰਗ ਹੈ। ਹਾਂ, ਤੀਰਥ ਨਾਮ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਸੋ ਬਾਬਾ ਅਮਰਦਾਸ ਜੀ ਨੇ ਇਸੀ ਤਰ੍ਹਾਂ ਦੀ 22 ਸਾਲ ਗੰਗਾ ਜੀ ਦੀ ਯਾਤਰਾ ਕੀਤੀ, ਪਰ ਪੂਰੀ ਵਿਧੀ ਅਨੁਸਾਰ ਉੱਥੇ ਜਾ ਕੇ ਸੇਵਾ ਵੀ ਕਰਦੇ, ਦਾਨ ਵੀ ਕਰਦੇ। ਸੋ ਜਿਸ ਤਰੀਕੇ ਸਿਰ ਤੀਰਥ ਕਰਨੇ ਚਾਹੀਦੇ ਹਨ, ਪੂਰੀ ਵਿਧੀ ਅਨੁਸਾਰ ਕਰਦੇ, 22 ਸਾਲ ਇਸ ਤਰ੍ਹਾਂ ਉੱਧਰ ਜਾਂਦੇ ਹਨ, ਪਰ ਅਜੇ ਤੱਕ ਗੁਰੂ ਮਿਲਾਪ ਨਹੀਂ ਹੋਇਆ। ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਇੱਕ ਪਾਮਿਸਟ, ਹੱਥਾਂ ਪੈਰਾਂ ਦੀ ਰੇਖਾ ਦੇਖਣ ਵਾਲਾ ਕਰਮਕਾਂਡੀ ਬ੍ਰਹਮਚਾਰੀ ਪੰਡਤ ਦਾ ਮਿਲਾਪ ਹੋ ਜਾਂਦਾ ਹੈ, ਆਪ ਨਾਲ ਰਹਿੰਦਾ ਰਿਹਾ ਹੈ। ਉਹਨਾਂ ਸਮੇਂ 'ਚ ਲੋਕ ਪੰਜੀਰੀ ਵਗੈਰਾ ਬਣਾ ਕੇ ਲੈ ਜਾਂਦੇ ਹੁੰਦੇ, ਕਿਉਂਕਿ ਲੰਮੇ ਰਸਤੇ ਹੁੰਦੇ ਸਨ, ਅੱਜ ਕੱਲ੍ਹ ਵਾਂਗੂ ਨਹੀਂ ਸੀ ਫਰਲਾਂਗ ਫਰਲਾਂਗ 'ਤੇ ਚਾਹ ਦੀਆਂ ਦੁਕਾਨਾਂ, ਉਹ ਤਾਂ ਬੜਾ ਮੁਸ਼ਕਿਲ ਕੰਮ ਸੀ। ਸੋ ਉਹ ਆਪ ਤੋਂ ਲੈ ਕੇ ਪੰਜੀਰੀ ਵਗੈਰਾ ਵੀ ਖਾਂਦਾ ਰਿਹਾ ਹੈ। ਉਹਦਾ ਪਰਣ ਸੀ, ਗੁਰੂ ਦੇ ਹੱਥੋਂ ਨਹੀਂ ਸੀ ਖਾਂਦਾ ਹੁੰਦਾ, ਲੇਕਿਨ ਉਸਨੂੰ ਪਤਾ ਨਹੀਂ ਸੀ ਆਪ ਦੀ ਉਮਰ 60-62 ਸਾਲ ਦੀ, ਅਤੇ ਆਪਦਾ ਸਾਰੇ ਹੋਰ ਕਿਰਿਆ ਦੇਖ ਕੇ ਉਹਦੇ ਚਿੱਤ ਵਿੱਚ ਸ਼ੱਕੀ ਨਹੀਂ ਪੈਦਾ ਵੀ ਇਹਨੇ ਬੁਰੇ ਹੋਣਗੇ। ਸੰਯੋਗ ਕਰਕੇ ਆਪ ਤੋਂ ਲੈ ਕੇ ਖਾਂਦਾ, ਆਪਦੇ ਚਰਨ ਵਿੱਚ ਪਦਮ ਰੇਖਾ ਦੇਖ ਕੇ ਹੋਰ ਵੀ ਪ੍ਰਸੰਨ ਹੋਇਆ। ਇਹ ਪਦਮ ਰੇਖਾ ਈਸ਼ਰੀ ਅਵਤਾਰਾਂ ਦੇ ਜਾਂ ਚੱਕਰਵਰਤੀ ਰਾਜਿਆਂ ਦੇ ਹੋ ਸਕਦੇ, ਹੋਰ ਦੇ ਵਿੱਚ ਹੋ ਨਹੀਂ ਸਕਦੀ, ਇਹਨਾਂ ਦੇ ਚਰਨ ਵਿੱਚ ਹੈ, ਪਰ ਅਜੇ ਤੱਕ ਇਸ ਰੇਖਾ ਨੇ ਰੰਗ ਕਿਉਂ ਨਹੀਂ ਦਿਖਾਇਆ, ਇਹਨਾਂ ਦੇ ਸਿਰ 'ਤੇ ਛਤਰ ਝੁਲਣਾ ਚਾਹੀਦਾ ਹੈ, ਉਹ ਜ਼ਿਕਰ ਉਸਨੇ ਕੀਤਾ ਵੀ। ਇਸੇ ਤਰ੍ਹਾਂ ਇੱਕ ਦਿਨ ਕੁਦਰਤੀ ਜ਼ਿਕਰ ਜ਼ਿਕਾਰ ਚੱਲ ਪਿਆ, ਬਾਬਾ ਜੀ ਆਪਦੀ ਉਮਰ 60-62 ਸਾਲ ਦੀ ਉਮਰ ਹੈ, ਤੀਰਥ ਯਾਤਰਾ 22 ਸਾਲ ਤੋਂ ਕਰਦਾ, ਹੋਰ ਬਚਪਨ ਤੋਂ ਸ੍ਰੇਸ਼ਟਾਚਾਰ ਹੈ, ਮਦਰਾ ਸ਼ਰਾਬ ਮੈਂ ਕਦੇ ਪੀਤੀ ਨਹੀਂ, ਮਾਂ ਦਾ ਨਾਂ ਹੀ ਨਹੀਂ ਮੈਂ ਜਾਣਦਾ, ਹੋਰ ਬੁਰੇ ਕੰਮ 'ਤੇ ਤਾਂ ਮੈਂ ਨੇੜੇ ਨਹੀਂ ਕਿਸੇ ਦੇ ਜਾਂਦਾ। ਫਿਰ ਤੀਰਥ ਯਾਤਰਾ ਮੈਂ ਸਾਲ 2 ਦਫਾ ਕਰਦਾ, ਅਗਰ ਬਸ ਫਿਰ ਤੁਨਦਾਨ ਵੀ ਕਰੀਦਾ ਹੈ, ਔਰ ਖੋਰਸ ਮੰਤਰ ਦੀ ਪੱਕੀ ਮਾਲਾ, ਜਿਹੜਾ ਧਰੂਨ ਮੰਤਰ ਜਪਿਆ ਸੀ 16 ਅੱਖ, ਉਹਦੀ ਮੈਂ ਇੱਕ ਪੱਕੀ 108 ਕੱਚੀਆਂ ਮਾਲਾ ਦੀ ਇੱਕ ਪੱਕੀ ਮਾਲਾ ਕਰਾਂਗੀ, ਇਹ ਮੈਂ ਰੋਜ਼ਾਨਾ ਕਰਦਾ ਹਾਂ। ਫਿਰ ਉਹ ਕਰਮਕਾਂਡੀ ਪੁੱਛਣ ਲੱਗਿਆ ਆਪਦਾ ਗੁਰੂ ਕੌਣ ਹੈ, ਇਹ ਸੁਣ ਕੇ ਹੈਰਾਨ ਹੋ, ਕਹਿੰਦੇ ਇਹ ਗੱਲ ਤਾਂ ਨਹੀਂ ਮੈਂ ਜਾਣਦਾ ਕੀ ਹੁੰਦੀ ਹੈ, ਪਰ ਇਹ ਜੋ ਕੁਛ ਮੈਂ ਤੁਹਾਨੂੰ ਦੱਸਿਆ ਇਹ ਮੈਂ ਕਰਦਾ ਹਾਂ। ਇਹ ਵਜਨ ਸੁਣ ਕੇ ਬਹੁਤ ਘਬਰਾ ਗਿਆ, ਕਿਉਂਕਿ ਉਹਦਾ ਪ੍ਰਣ ਸੀ ਗੁਰੂ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਪਰ ਆਪ ਜੀ ਤੋਂ ਪੰਜੀਰੀ ਲੈ ਕੇ ਖਾਂਦਾ ਇਕੱਠੇ ਰਹੇ, ਬਹੁਤ ਘਬਰਾਇਆ। ਹੁਣ ਬਾਬਾ ਜੀ ਆਪਨੇ ਤਾਂ ਮੇਰੇ ਜਪਤਾ ਭ੍ਰਿਸ਼ਟ ਕਰ ਦਿੱਤੇ ਸਾਰੇ, ਮੈਂ ਤਾਂ ਸਮਝਦਾ ਰਿਹਾ ਵੀ ਆਪ ਗੁਰਮੁਖ ਹੋਵੋਗੇ, ਲੇਕਿਨ ਅਜੇ ਤੱਕ ਆਪਣੇ ਗੁਰੂ ਨੇ ਧਾਰਨ ਕੀਤਾ, ਇਤਨੀ ਉਮਰ ਹੈ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ, ਬੁਢਾਪੇ ਤੋਂ ਅੱਗੇ ਮੌਤ ਹੈ। ਨਗੁਰੂ ਦੇ ਨਗੁਰੇ ਪੁਰਸ਼ ਦੀ ਗਤੀ ਤਾਂ ਕਿਤੇ ਰਹਿ ਗਈ, ਨਗੁਰੇ ਪੁਰਸ਼ ਨੂੰ ਤਾਂ ਅੱਗੇ ਮਨੁੱਖਾ ਦੇਹ ਵੀ ਨਹੀਂ ਮਿਲਦੀ ਹੁੰਦੀ, ਹੋਰ ਜੋਨੀਆਂ ਵਿੱਚ ਫਿਰਨਾ ਪੈਂਦਾ ਹੈ। ਉਸਨੇ ਬਹੁਤ ਸਾਰਾ ਸਮਝਾਇਆ। Thank you. ਮਨ ਦੀ ਜੈ ਗੁਰ ਆਪਣੇ ਪਾਈਏ ਸਰਵ ਪਿਆਰ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ ਬਾਬਾ ਜੀ ਨੇ ਕਿਹਾ ਉਸਨੂੰ ਜਦੋਂ ਆਦਮੀ ਸ਼ਿਸ਼ਟਾਚਾਰ ਵਿੱਚ ਠੀਕ ਹੈ ਆਪਣੇ ਆਪ ਹੀ ਉਸ ਮੰਤਰ ਦੀ ਪੱਕੀ ਮਾਲਾ ਕਰਦਾ ਹੈ ਤੀਰਥ ਯਾਤਰਾ ਕਰਦਾ ਹੈ ਦਾਨ ਇਸ਼ਨਾਨ ਕਰਦਾ ਹੈ ਫਿਰ ਗੁਰੂ ਦੀ ਕੀ ਲੋੜ ਰਹਿ ਗਈ ਉਹਦੇ ਜਵਾਬ ਵਿੱਚ ਕਹਿੰਦੇ ਹਨ ਬਾਬਾ ਜੀ ਗੁਰੂ ਬਿਨਾਂ ਮੁਕਤ ਨਹੀਂ ਮੁਕਤ ਤਾਂ ਕਿਤੇ ਰਹੇਗੀ ਮੁਕਤ ਕਹਿੰਦੇ ਜਨਮਣ ਦੀ ਨਿਵਿਰਤੀ ਸਾਰੇ ਦੁੱਖਾਂ ਦਾ ਮੁੱਕ ਜਾਣਾ ਉਹ ਤਾਂ ਕਿਤੇ ਰਹੇਗੀ ਨਗੁਰੇ ਪੁਰਸ਼ ਨੂੰ ਤਾਂ ਅੱਗੇ ਮਨੁੱਖਾ ਦੇ ਵੀ ਨਹੀਂ ਮਿਲਦੀ ਗੁਰਮੰਤਰ ਗਿਣਸ ਜੋ ਪੁਰਾਣੀ ਦਰਗੰਧ ਜਨਮ ਪ੍ਰਿਸ਼ਨ ਹੈ ਸ਼ੁਕਰ ਹੈ ਕੁਕਰ ਹੈ ਗਰਭ ਹੈ ਸਪਨਾ ਹੈ ਕਾ ਕਹਿ ਤੁਖ ਹੈ ਨਗੁਰਾ ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਹੈ ਉਹਦਾ ਜਨਮ ਤੇ ਕਾਰਜ ਹੋ ਗਿਆ ਉਸਨੂੰ ਮਾਨੁਖ ਦੇ ਵੀ ਨਹੀਂ ਮਿਲਦੀ ਅੱਗੇ ਕਾਵਾਂ ਕੁੱਤਿਆਂ ਖੋਤਿਆਂ ਗਧਿਆਂ ਦੀਆਂ ਜੁਨੀਆਂ ਮਿਲਣਗੀਆਂ ਫਿਰ ਸਵਾਲ ਕੀਤਾ ਜੀ ਜਿਹੜੇ ਪੁੰਨ ਕਰਦਾ ਹੈ ਨਗੁਰਾ ਪੁਰਸ਼ ਉਹ ਕਿੱਧਰ ਜਾਣਗੇ ਈਸ਼ਵਰੀ ਨੇਤ ਹੈ ਮਰਿਆਦਾ ਹੈ ਪੁੰਨ ਕਰਨ ਦਾ ਫਲ ਸੁੱਖ ਹੈ ਪਾਪ ਦਾ ਫਲ ਦੁੱਖ ਐਸੀ ਰੱਖੀ ਹੋਈ ਹੈ ਮਰਿਆਦਾ ਉਹ ਜੋ ਪੁੰਨ ਕਰਮ ਕਰ ਨਗੁਰਾ ਪੁਰਸ਼ ਹੈ ਉਹ ਕਿੱਧਰ ਜਾਣਗੇ ਪੁੰਨ ਕਰਨ ਦਾ ਫਲ ਸੁੱਖ ਜ਼ਰੂਰ ਮਿਲਣਾ ਹੈ ਪਰ ਕਹਿੰਦੇ ਹੋਰ ਕਿਸੇ ਜੋਨੇ ਵਿੱਚ ਸੁੱਖ ਪਾ ਲੂਗਾ ਕੁੱਤਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੋਰ ਘੋੜਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ ਅਨੇਕਾਂ ਜਾਨਵਰਾਂ ਦੀ ਸੇਵਾ ਹੁੰਦੀ ਨਗੁਰੇ ਰਹਿ ਕੇ ਉਹਨਾਂ ਨੇ ਕੁਛ ਪੁੰਨ ਕੀਤੇ ਹਨ ਪਰ ਨਗੁਰੇ ਪੁਰਸ਼ ਨੂੰ ਤਾਂ ਮਨੁੱਖਾ ਦੇਵ ਨਹੀਂ ਮਿਲਦੀ ਉਹ ਕਹਿੰਦੇ Thank you.
ਬਾਬਾ ਜੀ ਨੂੰ ਬਹੁਤ ਸਾਰੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਇਆ ਬਈ ਗੁਰੂ ਬਿਨਾਂ ਕਦੇ ਵੀ ਮੁਕਤ ਨਹੀਂ ਹੁੰਦੀ, ਮਾਨੁਖ ਦੇ ਵੀ ਨਹੀਂ ਅੱਗੇ ਮਿਲਦੀ, ਹੋਰ ਤਾਂ ਕੀ ਹੈ। ਸੋ ਇਸ ਕਰਕੇ ਇਹੋ ਜਿਹੇ ਬਚਨ ਕਹਿ ਕੇ ਆਪ ਇਹਨੂੰ ਪੰਡਿਤ ਆਪ ਜੀ ਤੋਂ ਅਲਹਿਦਾ ਹੋ ਜਾਂਦਾ ਹੈ। ਇਹ ਉਸਨੇ ਸਿੱਖਿਆ ਦਿੱਤੀ। ਹੁਣ ਕਿਉਂਕਿ ਸਮਾਨੀ ਆਗਿਆ ਦੇ ਰਹੇ, ਇਸ ਕਰਕੇ ਗੁਰੂ ਸਤੋਤਰ ਵਿੱਚ
ਧਨ ਹੈ ਧਨ ਹੈ ਧਨ ਗੁਰੂ ਨਾਨਕ ਸਾਹਿਬ ਧਨ Thank you. ਵਾਹਿਗੁਰੂ 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 ਵਾਹਿਗੁਰੂ।